दंडौत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठे हुए सात संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। इस गल दे उत्ते विचार की गई है कि सतगुरु तेग बहादुर सच्चे पातशाह जी दे सीस दा जिहड़ा संस्कार है वह कित्थे कीता जावे। मसंदा ने आख्या कि कीर्तपुर दे विच सतगुरां दे सीस दा संस्कार करना चाहिदा है पर माता गुजरी जी ने इस गल तो इनकार किया। माता गुजरी जी कहिंदे ने कि आनंदपुर दे विच ही सतगुरु तेग बहादुर जी दे सीस दा संस्कार किया जावे तां चंगी गल है। ਇਦਾਂ ਦੀਆਂ ਜਦੋਂ ਗੱਲਾਂ ਕੀਤੀਆਂ ਤੇ ਮਾਤਾ ਗੁਜਰੀ ਜੀ ਬਹੁਤ ਹੀ ਜ਼ਿਆਦਾ ਪ੍ਰੇਮ ਦੇ ਵਿੱਚ ਆ ਗਏ ਨੇ। ਉਹਨਾਂ ਦਾ ਗਲਾ ਰੁਕ ਗਿਆ ਹੈ, ਅੱਗੋਂ ਕੋਈ ਬਚਨ ਹੋ ਨਾ ਸਕਿਆ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਮਾਤ ਕੀ ਬਾਤ ਸੁਣੀ ਗੁਰ ਪੂਰਨ ਜਾਣ ਕੇ ਨੀਕ ਭਲੇ ਮਨ ਭਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਬਿੰਦ ਰਾਏ ਜੀ ਨੇ ਆਪਣੀ ਮਾਤਾ ਗੁਜਰੀ ਜੀ ਦੇ ਬਚਨਾਂ ਨੂੰ ਸੁਣਿਆ ਤੇ ਉਹ ਜਿਹੜੇ ਮਾਤਾ ਗੁਜਰੀ ਜੀ ਨੇ ਬਚਨ ਕੀਤੇ ਸੀ ਕਿ ਇਸ ਆਨੰਦਪੁਰ ਦੇ ਵਿੱਚ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਕੀਤਾ ਜਾਵੇ, ਇਹ ਬਚਨ ਚੰਗੇ ਲੱਗੇ ਗੋਬਿੰਦ ਰਾਏ ਜੀ ਨੂੰ। ਪਿਆਰ ਪਾਏ ਹਿਤ ਲਿਆਵਣ ਕੇ ਪੁਰ ਦੋਨੋ ਮਾਤ ਆਵਾਸ ਟਿਕਾਈ। ਕਿਉਂਕਿ ਭਾਈ ਜੈਤਾ ਜੀ ਸਤਿਗੁਰਾਂ ਦੇ ਸੀਸ ਨੂੰ ਲੈ ਕੇ ਕੀਰਤਪੁਰ ਦੇ ਵਿੱਚ ਚਲੇ ਗਏ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੀਰਤਪੁਰ ਦੇ ਵਿੱਚੋਂ ਸਤਿਗੁਰਾਂ ਦੇ ਸੀਸ ਨੂੰ ਲੈਣ ਦੇ ਵਾਸਤੇ ਫਿਰ ਤਿਆਰ ਹੋਏ ਨੇ ਸਾਰੇ ਦੇ ਸਾਰੇ ਤੇ ਦੋਵਾਂ ਮਾਤਾਵਾਂ ਨੂੰ ਮਾਤਾ ਗੁਜਰੀ ਜੀ ਨੂੰ ਤੇ ਮਾਤਾ ਨਾਨਕੀ ਜੀ ਨੂੰ ਘਰ ਦੇ ਵਿੱਚ ਹੀ ਟਿਕਾਇਆ ਗਿਆ ਭਾਵ ਕੇ ਆਨੰਦਪੁਰ। ਔਰ ਸਮਾਜ ਵਿਸਾਲ ਲਿਓ ਸੰਗ ਸੀਸ ਉਠਾਏ ਚਲੇ ਸਮੁਦਾਈ। ਕਵੀ ਜੀ ਲਿਖਦੇ ਨੇ ਕਿ ਹੋਰ ਬਹੁਤਾ ਸਾਰਾ ਸਾਜੋ ਸਮਾਨ ਨਾਲ ਲਿਆ ਹੈ। ਇਸ ਤੋਂ ਇਲਾਵਾ ਜਿਹੜੇ ਵਿਮਾਨ ਦੇ ਵਿੱਚ ਸਤਿਗੁਰਾਂ ਦੇ ਸੀਸ ਨੂੰ ਲਿਆਉਣਾ ਹੈ ਉਸ ਵਿਮਾਨ ਨੂੰ ਚੁੱਕ ਕੇ ਲੈ ਗਏ। ਪੁੰਜ ਲੱਗਿਓ ਤਨ ਚਾਰ ਵਿਮਾਨ ਉਠਾਏ ਕਰਿਓ ਸਭ ਤੇ ਅਗਵਾਈ। ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰਾ ਧਨ ਉਸ ਵਿਮਾਨ ਨੂੰ ਬਣਾਉਣ ਦੇ ਵਾਸਤੇ ਖਰਚਿਆ ਗਿਆ ਹੈ, ਬਹੁਤ ਹੀ ਸੁੰਦਰ ਉਹ ਬਣਿਆ ਹੈ, ਉਸ ਵਿਮਾਨ ਨੂੰ ਸਾਰਿਆਂ ਤੋਂ ਅੱਗੇ ਅੱਗੇ ਚੁੱਕ ਕੇ ਲਿਜਾਇਆ ਜਾ ਰਿਹਾ। ਬ੍ਰਿੰਦ ਮਸੰਦ ਮਿਲੇ ਸਿੱਖ ਸੇਵਕ ਸ੍ਰੀ ਗੁਰ ਸੰਗ ਭਲੇ ਪਿਛਵਾਈ। ਬਹੁਤੇ ਸਾਰੇ ਮਸੰਦ ਤੇ ਬਹੁਤੇ ਸਾਰੇ ਮੁਖੀਏ ਜਿਹੜੇ ਸਿੱਖ ਸੇਵਕ ਨੇ ਉਹ ਗੋਬਿੰਦ ਰਾਏ ਜੀ ਦੇ ਨਾਲ ਹੀ ਜਾ ਰਹੇ ਨੇ ਪਿੱਛੇ ਪਿੱਛੇ। ਪਾਠ ਕਰ ਗੁਰ ਬਾਕਨ महान को लोचन ते जल मोचत जाई। इस तो अलावा जड़ी महान गुरबाणी है उसका पाठ किया जा रहा है, हर एक दी अखां दे विचों हंजुआं दा पानी डिग रहा। जात पाए पुर कीरत मैं गुर कीरत को बरनै समुदाई। सारे दे सारे मिलके कीरतपुर दे वल जा रहे ने। इस तो अलावा सतगुरु तेग बहादुर जी दी जिहड़ी कीर्ति है उहदा बखान करदे जांदे। जह सीस लिए गुर को सिख थो पुरते पर बाहर जात पए। कवि जी लिखते ने कि जिथे सतगुरां दे सीस नूं लै के पिंड तों बाहर वार ही भाई जाता सी सारे दे सारे उस जगह दे उत्ते पहुंच गए। नर नार निश्रोण सुनियो सब कारण अदारण संकट शोक पए। बहुते सारे स्त्रियां ते पुरुषां ने इस कारण नूं अपने कन्नां दे नाल सुनिया है ते सारिआं नूं भयानक दुख व्यापिया है। इस करके सारिआं दे मन बड़े सोग दे विच ने। हाहकार उचारत होत दुखारत जाए मिले सब दुख लए। बड़ी हाहाकार मची है होत दुखारत भाव के सारे दे सारे बड़े दुख दे नाल आतर ने। जाए मिले सब दुख लए जिन्ने भी उत्थे जाके मिले ने सारिआं नूं दुख ही मिलिआ है क्योंकि सतगुरां दा सीस देखिआ जीवत सतगुरां दा दर्शन नहीं होया। तत्काल विमान के बीच टिकाए उठाए समूह नमो सो कहे। बड़ी काली दे नाल तत्काल ही ओ जो लियांदा होया विमान सी उस दे विच सतगुरु तेग बहादुर जी दे सीस नूं टिकाया है ते फिर उच्ची करके उस विमान नूं चुक लिया है। सारिआं ने नमस्कारां कीतीआं। चौर टुरै चहो योरन ते बहुमोलन के गण पाए दुशाले। चारे पास्यों बहुते सारे चौर उस विमान दे उते कीते जा रहे ने। इस तों अलावा बहुत वड मुले जिहड़े दुशाले ने उस विमान दे उते पा के उस नूं टक्किआ गया। कोछ रकाव गुलाब अजाब ते गूंद विशाल ही मालन डाले। कईयां ने बहुता सारा अश्चर्य गुलाब दे नाल छिड़का कीता है ते कईयां ने बहुतियां सारियां फुल्लां दे नाल गुंदियां हुईयां जिहड़ियां मालावां सी ओ उपर पाईयां। पुंज सुगंधन सींचत है महिकार उठ्यो एम अगर चाले। बहुतियां सारियां सुगंधीदार चीजां दा उपर छिड़का कीता गया है। इस करके अगे अगे लै के चल रहे ने ते बड़ियां महकां आ रहीआं। गावत रागण सीरी गुर बाकण ब्रिंद मृदंग रबाबण नाले। बहुतियां सारियां रागां दे विच बहुते सारी गुरबाणी दा कीर्तन हो रहा है। कीर्तन दे विच बहुतियां मृदंगा ते रबाबां वज रहीआं। मारू मिले वड हंस को गावत लावत पौड़ी थिरंत अगारी। मारू राग दे नाल जिहड़ा वड हंस राग है उस नूं मिला के गाया जा रहा है। इस तों अलावा इन्हां रागां दीआं जिहड़ियां पौड़ियां ने उन्हां दा वी नाल उचारण हुंदा। ले तन को गमन पुर पंथ विमान के ऊपर को पुन डारी। कवि जी लिखते ने कि बहुता सारा जिहड़ा तन है ओह भी विमान दे उपर सुटिया गया। कंचन फूल सोलाज बिखेरे हेरत शोक करें नर नारी। इस तों अलावा जिहड़े सोने दे फुल ते फुलियां ने ओह भी उपर खिलारियां गईयां ने। हेरत शोक करें नर नारी जिहड़ा भी कोई स्त्री पुरुष देखदा है ओह सोग ही करदा है। केतक सेवक लै तन को गन कै बरखा बहु मूठन टारी। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਸਿੱਖ ਨੇ ਉਹ ਬਹੁਤੇ ਸਾਰੇ ਧਨ ਨੂੰ ਲੈ ਕੇ ਜਾਂਦੇ ਨੇ ਤੇ ਫਿਰ ਮੁੱਠੀਆਂ ਭਰ ਭਰ ਕੇ ਧਨ ਉੱਪਰ ਸੁੱਟਿਆ ਜਾਂਦਾ ਹੈ ਵਿਮਾਨ ਦੇ। ਮੰਦ ਹੀ ਮੰਦ ਆਨੰਦਪੁਰ ਕੋ ਆਵਤ ਸ਼ੋਕ ਬਿਲੰਦ ਉਪਾਏ। ਇਸ ਤਰੀਕੇ ਦੇ ਨਾਲ ਹੌਲੀ ਹੌਲੀ ਸਾਰੇ ਦੇ ਸਾਰੇ ਆਨੰਦਪੁਰ ਦੇ ਵੱਲ ਆ ਰਹੇ ਨੇ, ਪਰ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਵੱਡਾ ਸੋਗ ਹੈ। ਬ੍ਰਿੰਦ ਮਸੰਦਨ ਸੇਵਕ ਸਿੱਖ ਵਿਮਾਨ ਚੋਂ ਦਿਸ਼ ਹੈ ਗਮਨ ਆਏ। ਬਹੁਤੇ ਸਾਰੇ ਮਸੰਦ ਨੇ, ਬਹੁਤੇ ਸਾਰੇ ਸੇਵਕ ਸਤਿਗੁਰਾਂ ਦੇ ਸਿੱਖ ਨੇ ਜਿਨ੍ਹਾਂ ਨੇ ਵਿਮਾਨ ਨੂੰ ਚੁੱਕਿਆ ਹੋਇਆ। ਇਸੇ ਤਰ੍ਹਾਂ ਵਿਮਾਨ ਦੇ ਚਾਰੇ ਪਾਸੇ ਬਹੁਤੇ ਸਾਰੇ ਜਾ ਰਹੇ ਨੇ। ਸੰਖਣ ਸ਼ੋਰ ਸੋ ਜ਼ੋਰ ਕਰ ਤੁਰ ਕੇਸ਼ਰ ਸਾਪੈ ਗਾਰ ਲਾਏ। ਬਹੁਤਿਆਂ ਸਾਰਿਆਂ ਸੰਖਾਂ ਦੀ ਉੱਚੀ ਆਵਾਜ਼ ਨੇ ਬਹੁਤਾ ਜ਼ਿਆਦਾ ਸ਼ੋਰ ਪਾਇਆ ਹੋਇਆ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਸੇਵਕ ਨੇ ਉਹ ਬਾਦਸ਼ਾਹ ਔਰੰਗਜ਼ੇਬ ਨੂੰ ਬਹੁਤ ਜ਼ਿਆਦਾ ਸ਼ਰਾਬ ਦੀਆਂ ਗੱਲਾਂ ਕਹਿ ਕਹਿ ਕੇ ਆਪਣੇ ਮਨ ਨੂੰ ਸ਼ਾਂਤ ਕਰ ਰਹੇ। ਸਾਗਰ ਖਾਰ ਪਰੀ ਜਰ ਜਾਏ ਕਪੂਤ ਭਾਇਓ ਕੁਲ ਰਾਜ ਨਸਾਏ। ਸਤਿਗੁਰਾਂ ਦੇ ਸਿੱਖ ਸੇਵਕ ਕਹਿੰਦੇ ਨੇ ਕਿ ਖਾਰੇ ਸਾਗਰ ਦੇ ਵਿੱਚ ਇਸ ਦੀ ਜੜ ਬਾਦਸ਼ਾਹ ਦੀ ਪੈ ਗਈ ਹੈ, ਭਾਵ ਕੇ ਸੜ ਜਾਏਗੀ, ਇਹ ਹੁਣ ਬਚਦੀ ਨਹੀਂ ਹੈ। ਕਪੂਤ ਭਾਇਓ ਕੁਲ ਰਾਜ ਨਸਾਏ, ਇਹ ਆਪਣੇ ਕੁਲ ਦੇ ਵਿੱਚ ਕਪੁੱਤਰ ਪੈਦਾ ਹੋਇਆ ਜਿਹਨੇ ਕਿ ਆਪਣੇ ਕੁਲ ਨੂੰ ਹੁਣ ਗਵਾ ਦੇਣਾ।
ਆਏ ਸਮੀਪ ਆਨੰਦਪੁਰੇ ਜਬ ਬਾਲਕ ਬ੍ਰਿਧ ਸੁਣਿਓ ਨਰ ਨਾਰੀ।
ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਸੀਸ ਨੂੰ ਲੈ ਕੇ ਆਨੰਦਪੁਰ ਦੇ ਲਾਗੇ ਸਾਰੇ ਪਹੁੰਚੇ ਨੇ, ਉਸ ਵੇਲੇ ਆਨੰਦਪੁਰ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਬਾਲਕ ਸਨ, ਬਿਰਧ ਸਨ, ਜਿੰਨੇ ਵੀ ਇਸਤਰੀਆਂ ਪੁਰਸ਼ ਸਨ, ਉਹਨਾਂ ਸਾਰਿਆਂ ਨੇ ਸੁਣੇ।
ਸ੍ਰੀ ਗੁਜਰੀ ਤਜ ਮੰਦਰ ਕੋ ਨਿਕਸੀ ਪੁਰ ਤੇ ਮਿਲ ਬੇ ਅਗਵਾਈ।
ਮਾਤਾ ਗੁਜਰੀ ਜੀ ਨੇ ਆਪਣੇ ਘਰ ਨੂੰ ਛੱਡਿਆ ਹੈ ਤੇ ਪੁਰੀ ਤੋਂ ਬਾਹਰ ਅਗਲ ਵਾਂਡੀ ਮਿਲਣ ਦੇ ਵਾਸਤੇ ਗਈ।
ਨਾਨਕੀ ਮਾਤ ਟਿਕਾਏ ਰੱਖੀ ਬਲਹੀਨ ਬ੍ਰਿਧਾਂ ਲਹਿ ਸੰਕਟ ਭਾਰੀ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਮਾਤਾ ਨਾਨਕੀ ਜੀ ਨੂੰ ਘਰ ਦੇ ਵਿੱਚ ਹੀ ਟਿਕਾ ਕੇ ਰੱਖਿਆ, ਕਿਉਂਕਿ ਮਾਤਾ ਜੀ ਦਾ ਸਰੀਰ ਬਹੁਤ ਜ਼ਿਆਦਾ ਬਿਰਧ ਹੈ, ਇਸ ਕਰਕੇ ਕਿ ਉਹਨਾਂ ਨੂੰ ਕੋਈ ਸੰਕਟ ਨਾ ਹੋਵੇ ਉਹਨਾਂ ਨੂੰ ਘਰ ਦੇ ਵਿੱਚ ਹੀ ਰਹਿਣ ਦੇ ਵਾਸਤੇ ਆਖਿਆ ਗਿਆ।
ਔਰ ਸਭੈ ਨਿਕਸੇ ਉਤਲਾਵਤ ਪਾਹ ਕਾਰ ਅਜੋਗ ਵਿਚਾਰੀ।
ਮਾਤਾ ਨਾਨਕੀ ਜੀ ਤੋਂ ਇਲਾਵਾ ਸਾਰੇ ਦੇ ਸਾਰੇ ਬਾਹਰ ਨਿਕਲੇ ਨੇ, ਕਾਲੀ ਦੇ ਨਾਲ ਉਸ ਪਾਸੇ ਜਾ ਰਹੇ ਨੇ ਜਿੱਧਰੋਂ ਸਤਿਗੁਰਾਂ ਦੇ ਸੀਸ ਨੂੰ ਲਿਆਂਦਾ ਜਾ ਰਿਹਾ। ਬਹੁਤ ਜ਼ਿਆਦਾ ਅਜੋਗ ਗੱਲ ਨੂੰ ਵਿਚਾਰ ਕੇ ਸਾਰੇ ਹਾਹਾਕਾਰ ਕਰ ਰਹੇ ਨੇ।
ਦੇਖ ਵਿਮਾਨ ਮਹਾਨ ਪ੍ਰਭਾ ਪਤੀ ਕੇ ਸਿਮਰੰਤ ਹਿਰਦੈ ਗੁਣ ਭਾਰੀ।
ਮਹਾਨ ਪ੍ਰਭਾ ਵਾਲਾ ਜਿਹੜਾ ਵਿਮਾਨ ਹੈ ਉਸ ਨੂੰ ਜਾ ਕੇ ਮਾਤਾ ਗੁਜਰੀ ਜੀ ਨੇ ਦੇਖਿਆ ਹੈ, ਆਪਣੇ ਪਤੀ ਦੇ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਮਹਾਨ ਗੁਣਾਂ ਨੂੰ ਮਾਤਾ ਗੁਜਰੀ ਜੀ ਨੇ ਯਾਦ ਕੀਤਾ।
ਰਾਵਰ ਨੰਦਨ ਬੈਸ ਬਿਲੰਦਨਾ ਮਾਤ ਬ੍ਰਦਾ ਬਹੁ ਸੰਕਟ ਤਾਰੀ।
ਮਾਨੋ ਕੇ ਮਾਤਾ ਗੁਜਰੀ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਹੀ ਇਹ ਗੱਲਾਂ ਕਹਿ ਕੇ ਸੁਣਾ ਰਹੇ ਨੇ ਕਿ ਤੁਹਾਡੇ ਪੁੱਤਰ ਦੀ ਜਿਹੜੀ ਉਮਰ ਹੈ ਉਹ ਅਜੇ ਬੜੀ ਛੋਟੀ ਸੀ, ਇਸ ਤੋਂ ਇਲਾਵਾ ਤੁਹਾਡੀ ਜਿਹੜੀ ਮਾਤਾ ਹੈ ਉਹ ਬਹੁਤ ਬਿਰਧ ਹੈ, ਉਹਨੂੰ ਬਹੁਤ ਜ਼ਿਆਦਾ ਸੰਕਟ ਵਿਆਪਰੇ।
ਬੰਧਨ ਹਾਥਣ ਬੰਧਨ ਕੋ ਕਰ ਸੀਸ ਨਿਵਾਵਤ ਸੁਣ ਡਾਰੀ।
ਬਾਰ ਬਾਰ ਮਾਤਾ ਗੁਜਰੀ ਜੀ ਹੱਥ ਜੋੜ ਜੋੜ ਕੇ ਨਮਸਕਾਰਾਂ ਕਰ ਰਹੇ ਨੇ ਆਪਣੇ ਸਿਰ ਨੂੰ ਝੁਕਾ ਕੇ। ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਕਰ ਰਹੇ ਨੇ।
ਲਿਆਵਤ ਪੇਤ ਸਥਾਨ ਦਬੈ ਜਹ ਚੰਦਨ ਭਾਰ ਟਿਕਾਏ ਆਗਾਰੀ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਉਸ ਵਿਮਾਨ ਨੂੰ ਉਸ ਜਗ੍ਹਾ ਤੇ ਲੈ ਕੇ ਪਹੁੰਚੇ ਨੇ ਜਿੱਥੇ ਕਿ ਚੰਦਨ ਦੀ ਚਿਖਾ ਪਹਿਲਾਂ ਹੀ ਤਿਆਰ ਕਰਕੇ ਰੱਖੀ ਸੀ।
ਆਣ ਮਿਲੀ ਤਹ ਨਾਨਕੀ ਮਾਤ ਪੁਕਾਰਤੀ ਉੱਚੋ ਨਾਮ ਉਚਾਰੀ।
ਇੰਨੇ ਚਿਰ ਨੂੰ ਮਾਤਾ ਨਾਨਕੀ ਜੀ ਵੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਉਹਨਾਂ ਨੇ ਉੱਚੀ ਆਵਾਜ਼ ਦੇ ਨਾਲ ਪੁਕਾਰਿਆ ਸਤਿਗੁਰਾਂ
ਮੋਸਤ ਸ਼ਾਂਤ ਸਰੂਪ ਅਨੂਪ ਸ੍ਰੀ ਮੁਖ ਦੇਖ ਲਵੋ ਇਸ ਵਾਰੀ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਮੇਰਾ ਜਿਹੜਾ ਪੁੱਤਰ ਸੀ, ਜਿਹੜਾ ਕਿ ਸ਼ਾਂਤੀ ਦਾ ਸਰੂਪ ਸੀ, ਜਿਹੜਾ ਬਹੁਤ ਅਨੁਪਮ ਸੀ, ਜਿਹਦਾ ਮੁਖੜਾ ਬਹੁਤ ਸੁੰਦਰ ਸੀ, ਮੈਨੂੰ ਇੱਕ ਵਾਰੀ ਆਪਣੇ ਪੁੱਤਰ ਦਾ ਮੁਖੜਾ ਦੇਖ ਲੈਣ ਦੇ।
ਮੈਂ ਮਰ ਹੂੰ ਤਰ ਸ਼ੋਕ ਅਬੈ ਕਿਮ ਜੀਵਨ ਹੈ ਇਸ ਰੀਤ ਦੁਖਾਰੀ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਮੈਂ ਹੁਣ ਮਰ ਜਾਵਾਂਗੀ, ਇੰਨੇ ਜ਼ਿਆਦਾ ਸੋਗ ਨੂੰ ਮੈਂ ਕਿਸ ਤਰੀਕੇ ਦੇ ਨਾਲ ਸਹਾਰਨ ਕਰਾਂਗੀ, ਮੇਰਾ ਜੀਵਨ ਇਸ ਤਰੀਕੇ ਦੇ ਨਾਲ ਕਿਵੇਂ ਦੁੱਖ ਦੇ ਨਾਲ ਲੰਘੇਗਾ।
ਯੋਂ ਬਿਰਲਾਪ ਸੁਣਿਓ ਜਬ ਹੀ ਗੋਰੇ ਆਇਸ ਪਾਏ ਬਿਮਾਨ ਉਤਾਰੀ।
ਮਾਤਾ ਨਾਨਕੀ ਜੀ ਨੇ ਜਦੋਂ ਇਸ ਤਰੀਕੇ ਦੇ ਨਾਲ ਵਿਰਲਾਪ ਕੀਤਾ, ਉਸ ਵੇਲੇ ਗੋਵਿੰਦ ਰਾਏ ਜੀ ਨੇ ਹੁਕਮ ਕੀਤਾ ਕਿ ਬਿਮਾਨ ਨੂੰ ਥੱਲੇ ਰੱਖਿਆ ਜਾਵੇ।
ਤਾਰ ਸਭੈ ਪਟ ਸ੍ਰੀ ਗੁਰ ਕੋ ਮੁਖ ਦੇਖਤ ਪੇ ਗੁਜਰੀ ਸੁਤ ਸਾਥਾ।
ਬਿਮਾਨ ਨੂੰ ਥੱਲੇ ਰੱਖਿਆ ਗਿਆ ਹੈ, ਜਿੰਨੇ ਵੀ ਕੱਪੜੇ ਉੱਪਰ ਪਾਏ ਗਏ ਸਨ ਉਹਨਾਂ ਨੂੰ ਉਤਾਰ ਕੇ ਪਰਾਂ ਰੱਖਿਆ ਗਿਆ, ਤੇ ਸਤਿਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਜਿਹੜਾ ਦਰਸ਼ਨ ਹੈ ਉਹ ਨਾਲੇ ਮਾਤਾ ਗੁਜਰੀ ਜੀ ਨੇ ਕੀਤਾ ਸਮੇਤ ਗੋਵਿੰਦ ਰਾਏ ਦੇ।
ਨਾਨਕੀ ਮਾਤ ਬਿਲੋਕਤ ਹੈ ਬਹੁ ਰੋਦਤ ਆਪ ਲਗਾਵਤ ਹਾਥਾ।
ਮਾਤਾ ਨਾਨਕੀ ਜੀ ਵੀ ਸਤਿਗੁਰਾਂ ਦੇ ਸੀਸ ਦਾ ਦਰਸ਼ਨ ਕਰ ਰਹੇ ਨੇ, ਬਹੁਤ ਰੋਂਦੇ ਨੇ ਤੇ ਬਾਰ ਬਾਰ ਸਤਿਗੁਰਾਂ ਦੇ ਮੁਖੜੇ ਦੇ ਉੱਤੇ ਆਪਣਾ ਹੱਥ ਦਾ ਸਪਰਸ਼ ਕਰਦੇ ਨੇ।
ਜਿਉਂ ਦੁੱਤ ਜੀਵਤ ਥੀਵਤ ਹੈ ਤਿਮ ਹੀ ਸ਼ੁਭ ਸ਼ੋਵਤ ਆਨਨ ਮਾਥਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੀ ਸਤਿਗੁਰਾਂ ਦੇ ਮੁਖੜੇ ਦੀ ਦੁੱਤੀ ਹੈ ਉਹ ਉਸੇ ਤਰੀਕੇ ਦੇ ਨਾਲ ਲੱਗਦੀ ਹੈ ਕਿ ਜਿਵੇਂ ਜੀਵਤ ਹੀ ਹੋਣ। ਸ਼ੁਭ ਸ਼ੋਭ ਅਨੁਨਨ ਮਾਥਾ ਭਾਵ ਕਿ ਉਸੇ ਤਰੀਕੇ ਦੇ ਨਾਲ ਜਿਹੜਾ ਮੱਥਾ ਹੈ ਉਹ ਪ੍ਰਕਾਸ਼ਮਾਨ।
ਮੂੰਹ ਦਤ ਲੋਚਣ ਦੋਨੋ ਯਾਬਿਦ ਜਿਉਂ ਸੁਖ ਚੇ ਦਲ ਕੰਜ ਯਾ ਪਾਥਾ।
ਭਾਵ ਕਿ ਇਸ ਤਰ੍ਹਾਂ ਲੱਗਦਾ ਹੀ ਨਹੀਂ ਹੈ ਕਿ ਸੀਸ ਕੱਟਿਆ ਜਾ ਚੁੱਕਾ ਹੈ, ਇਸ ਦੀ ਮੌਤ ਹੋ ਗਈ ਹੈ। ਭਾਵ ਕਿ ਸਤਿਗੁਰਾਂ ਦੇ ਨੇਤਰ ਬੰਦ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਮਲ ਦੇ ਪੱਤੇ ਜਲ ਤੋਂ ਬਿਨਾਂ ਸੁੰਗੜ ਗਏ ਹੁੰਦੇ ਨੇ।
ਮੇਚ ਕਸੇਤ ਸੁਕੇਸ ਮਿਲੇ ਸ਼ਮਸ਼ਰਾਨਨ ਕੇ ਸ਼ੁਭ ਸ਼ੋਭਤ ਹੈ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਦਾੜੇ ਦੇ ਜਿਹੜੇ ਵਾਲ ਨੇ, ਜਿਹੜੇ ਕੇਸ ਨੇ, ਉਹ ਕਵੀ ਜੀ ਲਿਖਦੇ ਨੇ ਕਿ ਚਿੱਟੇ ਤੇ ਕਾਲੇ ਮਿਲੇ ਹੋਏ ਨੇ। ਦਰੜ ਫਰੜ ਸਤਿਗੁਰਾਂ ਦੀ ਦਾੜੀ ਹੈ, ਕੁਝ ਵਾਲ ਚਿੱਟੇ ਨੇ, ਕੁਝ ਕਾਲੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਤਰੀਕੇ ਦੇ ਨਾਲ ਉਹ ਵੀ ਬੜੀ ਮੁਖੜੇ ਦੇ ਵਾਂਗ ਸੋਭਾ ਦੇ ਰਹੇ ਨੇ।
ਬ੍ਰਿੰਦ ਮਸੰਦ ਬੜੇ ਸਿੱਖ ਸੇਵਕ ਹੇਤ ਬਿਲੋਕਣ ਲੋਵਤ ਹੈ।
ਬਹੁਤੇ ਸਾਰੇ ਮਸੰਦ ਤੇ ਮੁਖੀ ਜਿਹੜੇ ਪ੍ਰਮੁੱਖ ਸੇਵਕ ਨੇ ਉਹ ਬਾਰ ਬਾਰ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਨੇ ਤੇ ਲੁਵਾਇਮਾਨ ਹੋ ਰਹੇ ਨੇ।
ਪੀਰ ਭਾਈ ਸਭ ਬੰਧਤ ਹੈ ਬੜ ਪ੍ਰੇਮ ਧਰੇ ਔਰ ਸ਼ੋਭਤ ਹੈ।
ਕਵੀ ਜੀ ਲਿਖਦੇ ਨੇ ਵੱਡੀ ਭੀੜ ਜੁੜੀ ਹੈ, ਸਾਰੇ ਦੇ ਸਾਰੇ ਨਮਸਕਾਰਾਂ ਕਰਦੇ ਨੇ, ਪ੍ਰੇਮ ਮਨ ਦੇ ਵਿੱਚ ਬਹੁਤਾ ਜ਼ਿਆਦਾ ਉਪਜਿਆ ਹੋਇਆ ਪਰ ਹਿਰਦੇ ਦੇ ਵਿੱਚ ਦੁੱਖ ਬੜਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਛਾਦਨ ਕੀਨ ਚਿਖਾ ਰਚਕੈ ਦੁੱਖ ਸ਼ੋਕ ਜਿਉਂ ਸੰਕਟ ਚੋਭਤ ਹੈ। ਫਿਰ ਉਸ ਵਿਮਾਨ ਦੇ ਵਿੱਚੋਂ ਸਤਿਗੁਰਾਂ ਦੇ ਸੀਸ ਨੂੰ ਕੱਢ ਕੇ ਕੱਪੜਿਆਂ ਦੇ ਵਿੱਚ ਲਪੇਟ ਕੇ ਉਸ ਚਿਖਾ ਦੇ ਉੱਤੇ ਰੱਖਿਆ ਗਿਆ। ਦੁੱਖ ਸ਼ੋਕ ਜਿਉਂ ਸੰਕਟ ਚੋਭਤ ਹੈ, ਭਾਵ ਕਿ ਜਿਹੜੇ ਦੁੱਖ ਨੇ ਉਹ ਬਹੁਤਾ ਹੀ ਜ਼ਿਆਦਾ ਕੰਡੇ ਦੇ ਵਾਂਗ ਚੁਭਦੇ ਨੇ।
ਚੰਦਨ ਕੀ ਚਿਖ ਪੇ ਧਰ ਦੀਨ ਪਏ ਮਨ ਦੀਨ ਸਭੈ ਤਿਸ ਕਾਲਾ।
ਜਦੋਂ ਚੰਦਨ ਦੀ ਚਿਖਾ ਦੇ ਉੱਤੇ ਸਤਿਗੁਰਾਂ ਦੇ ਸੀਸ ਨੂੰ ਰੱਖ ਦਿੱਤਾ ਗਿਆ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਬੜੇ ਦੀਨ ਹੋਏ ਨੇ। ਸਭੈ ਤਿਸ ਕਾਲਾ, ਬੜੇ ਦੀਨ ਉਸ ਵੇਲੇ ਸਾਰੇ ਹੀ ਹੋਏ।
ਸ੍ਰੀ ਗੁਰ ਕੇ ਕਰ ਦੇ ਕਰ ਦਾਸਨ ਕੀਨ ਪ੍ਰਕਾਸ਼ ਚਹੂ ਦਿਸ਼ ਜਵਾਲਾ। ਉਸ ਵੇਲੇ ਇੱਕ ਮਸ਼ਾਲ ਨੂੰ ਅਗਨੀ ਦੇ ਨਾਲ ਜਲਾਇਆ ਗਿਆ ਹੈ ਤੇ ਸਤਿਗੁਰਾਂ ਦੇ ਦਾਸਾਂ ਨੇ ਗੋਬਿੰਦ ਰਾਏ ਜੀ ਦੇ ਹੱਥਾਂ ਦੇ ਵਿੱਚ ਉਹ ਜਲਦੀ ਹੋਈ ਮਸ਼ਾਲ ਫੜਾ ਦਿੱਤੀ।
ਫੇਰ ਪ੍ਰਦਰਸ਼ਨ ਕੋ ਕਰਕੇ ਅਭਿਬੰਧਨ ਹੈ ਕਰ ਪ੍ਰੇਮ ਵਿਸਾਲਾ।
ਗੋਬਿੰਦ ਰਾਏ ਜੀ ਨੇ ਪ੍ਰਦਖਣਾ ਕੀਤੀਆਂ ਨੇ ਉਸ ਚਿਖਾ ਦੀਆਂ ਤੇ ਫਿਰ ਨਮਸਕਾਰ ਕੀਤਾ ਹੈ ਪ੍ਰੇਮ ਨੂੰ ਧਾਰਨ ਕਰਕੇ। ਜਿਹੜਾ ਚਿਖਾ ਦੇ ਉੱਤੇ ਸੀਸ ਰੱਖਿਆ ਹੋਇਆ ਸੀ ਉਸ ਨੂੰ ਗੋਬਿੰਦ ਰਾਏ ਜੀ ਨੇ ਅਗਨੀ ਦੇ ਦਿੱਤੀ।
ਕੀਨ ਕਿਰਿਆ ਸਗਰੀ ਕਲਗੀ ਤਰ ਨੀਰ ਸ਼ਨਾਨ ਕਰਿਓ ਨਰ ਜਾਲਾ।
ਕਵੀ ਜੀ ਲਿਖਦੇ ਨੇ ਕਿ ਕੀਨ ਕਿਰਿਆ ਸਗਰੀ ਕਲਗੀ ਤਰ, ਜੋ ਕਲਗੀ ਤਰ ਨੇ ਗੋਬਿੰਦ ਰਾਏ ਜੀ ਉਹਨਾਂ ਨੇ ਸਾਰੀ ਕਿਰਿਆ ਨੂੰ ਪੂਰਾ ਕੀਤਾ ਹੈ। ਨੀਰ ਸ਼ਨਾਨ ਕਰਿਓ ਨਰ ਜਾਲਾ ਤੇ ਫਿਰ ਸਾਰਿਆਂ ਨੇ ਮਿਲ ਕੇ ਇਸ਼ਨਾਨ ਕੀਤਾ।
ਤੀਰ ਸਤ ਦ੍ਰਵ ਬੈਠ ਗਏ ਸਭ ਗਾਏ ਗਿਰਾ ਗੁਰ ਕੀ ਸੁਖ ਦਾਈ।
ਸਤਲੁਜ ਦਰਿਆ ਦੇ ਉੱਤੇ ਜਾ ਕੇ ਸਾਰਿਆਂ ਨੇ ਇਸ਼ਨਾਨ ਕੀਤਾ ਹੈ, ਫਿਰ ਕਿਨਾਰੇ ਦੇ ਉੱਤੇ ਸਾਰੇ ਬੈਠ ਗਏ ਨੇ, ਫਿਰ ਗੁਰਬਾਣੀ ਦਾ ਕੀਰਤਨ ਕੀਤਾ ਗਿਆ।
ਏਕ ਮਨੇ ਹੋਏ ਸ਼੍ਰੋਣ ਸੁਣੈ ਇੱਕ ਧਿਆਨ ਤਰੈ ਗੁਰ ਮੂਰਤ ਪਾਈ।
ਇੱਕ ਮਨ ਹੋ ਕੇ ਸਾਰੇ ਦੇ ਸਾਰੇ ਕੀਰਤਨ ਨੂੰ ਸੁਣਦੇ ਨੇ ਤੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕਰਦੇ ਨੇ।
ਦੀਨ ਤਿਲਾਂ ਜੁਲ ਸ਼੍ਰੀ ਪ੍ਰਤ ਕੇ ਹਿਤ ਜਿਉਂ ਸਭ ਰੀਤ ਚਲੀ ਜਗ ਆਈ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਤਿਲਾਂਜਲੀ ਵੀ ਦਿੱਤੀ ਗਈ ਹੈ ਸਤਿਗੁਰੂ ਤੇਗ ਬਹਾਦਰ ਜੀ ਦੇ ਵਾਸਤੇ, ਜਿਹੜੀ ਭਾਵ ਕੇ ਰੀਤੀ ਚੱਲਦੀ ਆਈ ਸੀ ਉਸ ਸਾਰੀ ਰੀਤੀ ਨੂੰ ਪੂਰਾ ਕੀਤਾ ਗਿਆ।
ਚੀਰ ਸਨੀਰ ਉਤਾਰ ਸਰੀਰ ਤਰੇ ਪੁਣ ਔਰ ਥਿਰੇ ਵਿੱਚ ਆਈ।
ਗੋਬਿੰਦ ਰਾਏ ਜੀ ਨੇ ਆਪਣਿਆਂ ਗਿੱਲਿਆਂ ਕੱਪੜਿਆਂ ਨੂੰ ਉਤਾਰ ਦਿੱਤਾ ਹੈ, ਫਿਰ ਨਵੇਂ ਕੱਪੜੇ ਪਾਏ ਨੇ ਤੇ ਸਾਰਿਆਂ ਦੇ ਵਿੱਚ ਬਹਿ ਗਏ।
ਸੁਣ ਕੇ ਗਾਵਤ ਸ਼ਬਦ ਕੋ ਪੁਨ ਪੌੜੀ ਤਹ ਲਾਏ ਭੋਗ ਪਾਏ ਅਰਦਾਸ ਕਰ ਸਭ ਹੂੰ ਸੀਸ ਨਿਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਹੋਇਆ, ਫਿਰ ਕੀਰਤਨ ਦੇ ਭੋਗ ਨੂੰ ਪਾ ਕੇ ਅਰਦਾਸਾ ਕੀਤਾ ਗਿਆ, ਸਾਰਿਆਂ ਨੇ ਸਿਰਾਂ ਨੂੰ ਚੁਕਾਇਆ।
ਆਇ ਤਿਹਾਵਲ ਬ੍ਰਿੰਦ ਗਇਓ ਵਰਤਾਏ ਦਿਓ ਸਭ ਸੰਗਤ ਮਾਹੀ।
ਇੰਨੇ ਚਿਰ ਨੂੰ ਬਹੁਤਾ ਸਾਰਾ ਜਿਹੜਾ ਕੜਾਹ ਪ੍ਰਸ਼ਾਦ ਸੀ ਉਹ ਤਿਆਰ ਕਰਕੇ ਲਿਆਂਦਾ ਗਿਆ, ਫਿਰ ਸਾਰੀ ਸੰਗਤ ਦੇ ਵਿੱਚ ਉਸ ਕੜਾਹ ਪ੍ਰਸ਼ਾਦ ਨੂੰ ਵਰਤਾ ਦਿੱਤਾ ਗਿਆ।
ਸ੍ਰੀ ਕਲਗੀ ਤਰ ਕੋ ਕਰ ਅਗ੍ਰਹਿ ਮੰਦ ਮੰਦ ਚਲੇ ਕਰ ਜਾਹੀ।
ਇਸ ਤੋਂ ਬਾਅਦ ਕਲਗੀ ਧਰ ਨੂੰ ਪਾਵ ਕੇ ਗੋਬਿੰਦ ਰਾਏ ਨੂੰ ਸਾਰਿਆਂ ਤੋਂ ਅੱਗੇ ਲਾਇਆ ਗਿਆ ਹੈ, ਹੌਲੀ ਹੌਲੀ ਚੱਲ ਕੇ ਸਾਰੇ ਦੇ ਸਾਰੇ ਘਰ ਨੂੰ ਪਰਤ ਰਹੇ ਨੇ।
ਬੈਠਣ ਥਾਨ ਮੈਂ ਜਾਏ ਟਿਕੇ ਸਭ ਸ੍ਰੀ ਗੁਰ ਕੋ ਜਸ ਦੀਰਘ ਪ੍ਰਾਹੀ।
ਬੈਠਣ ਵਾਲੀ ਨਿਜ ਜਗ੍ਹਾ ਦੇ ਉੱਤੇ ਜਾ ਕੇ ਸਾਰੇ ਟਿਕ ਗਏ ਨੇ, ਬੈਠ ਗਏ ਨੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਵੱਡਾ ਜਸ ਸੀ ਉਹ ਸਾਰਿਆਂ ਨੇ ਬਿਆਨ ਕੀਤਾ।
ਔਦ ਪਾਏ ਜਗ ਤੀਰ ਛਿਮਾ ਤਰ ਆਣ ਕਿਸੂ ਮੈਂ ਪ੍ਰਾਪਤ ਨਾਹੀ।
ਸਾਰੇ ਕਹਿੰਦੇ ਨੇ ਕਿ ਧੀਰੇ ਦੀ ਸਤਿਗੁਰੂ ਤੇਗ ਬਹਾਦਰ ਜੀ ਹੱਦ ਸਨ, ਬਹੁਤ ਜ਼ਿਆਦਾ ਵੱਡੇ ਖਿਮਾ ਤੇ ਧਾਰਨ ਕਰਨ ਵਾਲੇ ਸਨ, ਐਸੇ ਜਿਹੜੇ ਵੱਡੇ ਗੁਣ ਨੇ ਉਹ ਹੋਰ ਕਿਸੇ ਦੇ ਵਿੱਚ ਹੋ ਨਹੀਂ ਸਕਦੇ।
ਕੀਨ ਮਹਾ ਅਪਰਾਧ ਦਲੇਸ਼ਵਰ ਮੂੜ ਮਤੀ ਦੁਖ ਦੋਜਕ ਪਾਵੇ।
ਸਾਰੇ ਕਹਿੰਦੇ ਨੇ ਕਿ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ, ਬਹੁਤ ਵੱਡਾ ਮੂਰਖ ਨੇ, ਇਹ ਵੱਡਾ ਅਪਰਾਧ ਕੀਤਾ ਹੈ, ਇਸ ਅਪਰਾਧ ਦਾ ਫਲ ਇਹ ਮਿਲੇਗਾ ਕਿ ਦੋਜਕਾਂ ਦੀ ਅੱਗ ਦੇ ਵਿੱਚ ਉਸ ਨੂੰ ਸਾੜਿਆ ਜਾਏਗਾ।
ਹਿੰਦ ਕੀ ਟੇਕ ਰੱਖੀ ਸਿਰ ਦੇ ਕਰ ਪੂਰਬ ਕੀ ਮੇਰ ਯਾਦ ਜੋ ਆਵੇ।
ਸਾਰੇ ਸਤਿਗੁਰੂ ਤੇਗ ਬਹਾਦਰ ਦੇ ਜਸ ਦਾ ਬਿਆਨ ਕਰ ਰਹੇ ਨੇ ਕਿ ਹਿੰਦੂਆਂ ਦੀ ਟੇਕ ਨੂੰ ਆਪਣੇ ਸਿਰ ਦਾ ਬਲੀਦਾਨ ਦੇ ਕੇ ਸਤਿਗੁਰਾਂ ਨੇ ਰੱਖਿਆ,
ਪੂਰਬ ਕੀ ਮਿਰਜਾਦ ਜੋ ਆਵੇ, ਭਾਵ ਕੇ ਪਹਿਲਾਂ ਦੀ ਮਿਰਜਾਦਾ ਜੋ ਚੱਲੀ ਆਉਂਦੀ ਸੀ ਉਸ ਨੂੰ ਬਰਕਰਾਰ ਰੱਖਿਆ।
ਨਾ ਹੈ ਤਬੇਦ ਪੁਰਾਣ ਜਤੀਰਥ ਦੇਵਣ ਦੇਹਰੇ ਰੀਤ ਮਿਟਾਵੇ।
ਸਾਰੇ ਕਹਿੰਦੇ ਨੇ ਕਿ ਜੇਕਰ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨਾ ਕਰਦੇ ਤੇ ਫਿਰ ਵੇਦ ਪੁਰਾਣ ਤੇ ਜਿੰਨੇ ਵੀ ਤੀਰਥ ਨੇ, ਦੇਵਤਿਆਂ ਦੇ ਜਿੰਨੇ ਵੀ ਦੇਵਰੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦੀ ਰੀਤੀ ਹੀ ਮਿਟ ਜਾਂਦੀ।
ਸ੍ਰੀ ਗੁਰਦੇਵ ਬਿਨਾ ਹੋਏ ਕੌਣ, ਜੋ ਪ੍ਰਾਣ ਕੋ ਦੇ ਜਗ ਧਰਮ ਟਿਕਾਵੇ।
ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਹੋਰ ਕੌਣ ਹੋ ਸਕਦਾ ਹੈ ਜਿਹੜਾ ਕਿ ਆਪਣੇ ਪ੍ਰਾਣਾਂ ਨੂੰ ਦੇਵੇ ਤੇ ਜਗ ਦੇ ਉੱਤੇ ਧਰਮ ਦਾ ਟਿਕਾ ਕਰੇ।
ਧੰਨ ਸਦਾ ਗੁਰ ਤੇਗ ਬਹਾਦਰ, ਕੀਨ ਬਹਾਦਰੀ ਰਾਖ ਦਿਖਾਏ।
ਧੰਨ ਸਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਜਿਹੜੇ ਵਾਕਿਆ ਹੀ ਵੱਡੇ ਬਹਾਦਰ ਨਿਕਲੇ ਤੇ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਕਰਕੇ ਦਿਖਾ ਦਿੱਤੀ।
ਜੋ ਪੁਰ ਤੇ ਸਿੱਖ ਸੀਸ ਕੋ ਲਿਆਇਬ, ਬੂਝਤ ਤਾਂ ਸਮੀਪ ਬਿਠਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਉਹ ਜਿਹੜਾ ਭਾਈ ਜੈਤਾ ਸੀ, ਜਿਹੜਾ ਕਿ ਸਤਿਗੁਰਾਂ ਦੇ ਸੀਸ ਨੂੰ ਲੈ ਕੇ ਆਇਆ ਸੀ, ਉਸ ਨੂੰ ਆਪਣੇ ਲਾਗੇ ਬਿਠਾਇਆ ਤੇ ਫਿਰ ਵਾਰਤਾ ਪਿਛਲੀ ਉਸ ਤੋਂ ਪੁੱਛਣ ਲੱਗੇ।
ਕਿਉਂ ਕਰ ਤੋਹਿ ਕੋ ਪ੍ਰਾਪਤ ਪਾ, ਕਹਿ ਹੁਣ ਪਿਖਿਓ ਨ ਕਹੂੰ ਅਟਕਾਏ।
ਭਾਈ ਜੈਤੇ ਤੋਂ ਪੁੱਛਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਦਾ ਸੀਸ ਤੈਨੂੰ ਪ੍ਰਾਪਤ ਹੋ ਗਿਆ, ਕਿ ਉਸ ਜਗ੍ਹਾ ਦੇ ਉੱਤੇ ਤੈਨੂੰ ਕਿਸੇ ਨੇ ਅਟਕਾਇਆ ਨੀ, ਰੋਕਿਆ ਨੀ, ਜਾਂ ਕਿਸੇ ਨੇ ਤੈਨੂੰ ਸੀਸ ਲਿਆਉਂਦਿਆਂ ਦੇਖਿਆ ਨੀ।
ਰਾਖੇ ਖਰੇ ਗਨ ਹੋਏ ਸੁਚੇਤ, ਅਚੇਤ ਭਏ ਕਿਮ ਦੇਹ ਬਤਾਏ।
ਕਿਉਂਕਿ ਬਹੁਤ ਸਾਰੇ ਰਖਵਾਲੀ ਦੇ ਵਾਸਤੇ ਸਿਪਾਹੀ ਤੈਨਾਤ ਹੋਣਗੇ, ਸੁਚੇਤੀ ਦੇ ਨਾਲ ਉਹ ਪਹਿਰਾ ਦੇ ਰਹੇ ਹੋਣਗੇ, ਕਿ ਸਾਰੇ ਦੇ ਸਾਰੇ ਉਸ ਵੇਲੇ ਅਚੇਤ ਹੋ ਗਏ, ਕਿਸੇ ਨੇ ਤੈਨੂੰ ਲਿਆਉਂਦਾ ਹੋਇਆ ਸੀਸ ਨਹੀਂ ਦੇਖਿਆ।
ਹੱਥ ਕੋ ਜੋਰ ਬਖਾਣ ਕਰਿਓ, ਗੁਰਦੇਵ ਸਹਾਇ ਤੇ ਕਾਜ ਸਰੇ।
ਜਦੋਂ ਭਾਈ ਜੈਤੇ ਦੇ ਉੱਤੇ ਇਸ ਤਰ੍ਹਾਂ ਦੇ ਸਵਾਲ ਕੀਤੇ ਗਏ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੱਥ ਜੋੜ ਕੇ ਉਹਨੇ ਫਿਰ ਬਿਆਨ ਕਰਨਾ ਸ਼ੁਰੂ ਕੀਤਾ। ਕਹਿੰਦਾ, ਗੁਰੂਦੇਵ ਸਹਾਇ ਤੇ ਕਾਜ ਸਰੇ। ਦਰਅਸਲ ਸੱਚੀ ਗੱਲ ਇਹ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਮੇਰੀ ਸਹਾਇਤਾ ਕੀਤੀ ਹੈ, ਇਸੇ ਕਰਕੇ ਮੈਂ ਇਸ ਕੰਮ ਨੂੰ ਨੇਪਰੇ ਚਾੜ ਸਕਿਆ ਹਾਂ, ਭਾਵ ਕਿ ਸਤਿਗੁਰਾਂ ਦੇ ਸੀਸ ਨੂੰ ਸਤਿਕਾਰ ਦੇ ਨਾਲ ਲੈ ਕੇ ਪਹੁੰਚ ਸਕਿਆ।
ਸੀਸ ਉੱਡਿਓ ਤਰ ਤੇ ਜਬ ਹੀ, ਬਹੁਤ ਧੂਰੀ ਉੱਡੀ ਸਭ ਨੈਣ ਪਰੇ।
ਉਸ ਵੇਲੇ ਦੀ ਵਾਰਤਾ ਨੂੰ ਬਿਆਨ ਕਰਦਾ ਜਦੋਂ ਕਿ ਸਤਿਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਸਨ। ਕਹਿੰਦਾ ਕਿ ਜਦੋਂ ਹੀ ਸਤਿਗੁਰਾਂ ਦੇ ਧੜ ਤੋਂ ਸੀਸ ਵੱਖਰਾ ਹੋਇਆ ਤੇ ਕਹਿੰਦਾ ਕਿ ਧਰਤੀ ਦੇ ਉੱਤੇ ਤੇ ਸੀਸ ਡਿੱਗਾ ਹੀ ਨਹੀਂ, ਉਤਾਣ ਉੱਡਿਆ। ਉਸੇ ਵੇਲੇ ਕਹਿੰਦਾ ਹੈ ਕਿ ਬਹੁਤ ਸਾਰੀ ਹਨੇਰੀ ਉੱਡੀ, ਜਿਸ ਹਨੇਰੀ ਨੇ ਬਹੁਤ ਸਾਰੀਆਂ ਕੰਕਰਾਂ ਤੇ ਧੂਲ ਮਿੱਟੀ ਨੂੰ ਉਡਾ ਦਿੱਤਾ, ਉਹ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪੈ ਗਈ।
ਨਾ ਕਿਨੂੰ ਅਵ ਲੋਕਣ ਕੀਨ, ਲਿਓ ਮੈਂ ਸੰਭਾਲ ਨਹੀਂ ਆ ਡਰੇ।
ਕਹਿੰਦਾ ਕਿ ਉਸੇ ਵੇਲੇ ਸਿੱਧਾ ਜਿਹੜਾ ਸੀਸ ਸੀ ਸਤਿਗੁਰਾਂ ਦਾ, ਉਹ ਮੇਰੀ ਝੋਲੀ ਦੇ ਵਿੱਚ ਹੀ ਆਣ ਕੇ ਡਿੱਗਾ।
ਲਿਓ ਮੈਂ ਸੰਭਾਲ ਨਾ ਹੀ ਆ ਡਰੇ,
ਮੈਂ ਰਤਾ ਵੀ ਡਰਿਆ ਨੀ ਤੇ ਮੈਂ ਛੇਤੀ ਦੇ ਨਾਲ ਹੀ ਉਹ ਸਤਿਗੁਰਾਂ ਦੇ ਸੀਸ ਦੀ ਸੰਭਾਲ ਕੀਤੀ। ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਜਦੋਂ ਭਾਈ ਜੈਤਾ ਸਤਿਗੁਰਾਂ ਨੂੰ ਮਿਲਿਆ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ, ਭਾਈ ਜੈਤਿਆ, ਲੋਕਾਂ ਦੀ ਭੀੜ ਦੇ ਵਿੱਚ ਖਲੋਤਾ ਰਹੀ, ਕੌਤਕ ਨੂੰ ਦੇਖਦਾ ਰਹੀ, ਸਾਡਾ ਜਿਹੜਾ ਸੀਸ ਹੈ ਇਹ ਤੇਰੀ ਝੋਲੀ ਦੇ ਵਿੱਚ ਆਣ ਕੇ ਡਿੱਗੇਗਾ ਤੇ ਸਾਡੇ ਸੀਸ ਨੂੰ ਲੈ ਕੇ ਚਲਿਆ ਜਾਵੇ। ਹੁਣ ਉਸ ਗੱਲ ਦਾ ਜ਼ਿਕਰ ਕਰਦਾ ਕਿ ਮੇਰੀ ਝੋਲੀ ਦੇ ਵਿੱਚ ਹੀ ਸਤਿਗੁਰਾਂ ਦਾ ਸੀਸ ਡਿੱਗਾ ਤੇ ਮੈਂ ਝੱਟ ਹੀ ਬਗੈਰ ਕਿਸੇ ਖੌਫ ਤੋਂ ਸੀਸ ਤੇ ਸਾਂਭ ਕੀਤੀ।
ਰੌਰ ਪਰਿਓ ਸਭ ਮੈਂ ਸੁਣ ਕੇ, ਚੱਲ ਸ਼ੀਘਰ ਪਰਿਓ ਗਹਿਬੋ ਨਾ ਕਰੇ।
ਕਹਿੰਦਾ ਕਿ ਮੈਂ ਝੱਟ ਹੀ ਸੀਸ ਨੂੰ ਲੈ ਕੇ ਦੌੜਿਆ, ਉਸ ਜਗ੍ਹਾ ਦੇ ਜਿੰਨੇ ਵੀ ਖਲੋਤੇ ਸਨ ਉਹਨਾਂ ਦੇ ਵਿੱਚ ਰੌਲਾ ਪੈ ਗਿਆ, ਕਿਉਂਕਿ ਸੀਸ ਕਿਸੇ ਨੂੰ ਦਿਖਾਈ ਨਹੀਂ ਦਿੱਤਾ।
ਗਹਿਬੋ ਨਾ ਕਰੇ,
ਭਾਵ ਕਿ ਕਿਸੇ ਨੇ ਮੈਨੂੰ ਉਸ ਵੇਲੇ ਫੜਨਾ ਨਾ ਕੀਤਾ ਤੇ ਮੈਂ ਦੌੜਿਆ।
ਪੌਰ ਕੇ ਠੌਰ ਖਰੇ ਨਰ ਕੇ ਤਕ ਮੈਂ ਕਰ ਸਾਹਸ ਬੇਗ ਹੀ ਤਾਇਓ।
ਕਹਿੰਦਾ ਕਿ ਜਿਹੜਾ ਦਰਵਾਜ਼ਾ ਸੀ ਉਸ ਨਗਰੀ ਦੇ ਦਰਵਾਜੇ ਦੇ ਵਿਚ ਵੀ ਬਹੁਤੇ ਸਾਰੇ ਲੋਕ ਖਲੋਤੇ ਸਨ, ਕਰ ਮੈਂ ਸਾਹਸ ਬੇਗ ਹੀ ਤਾਇਓ, ਪਰ ਮੈਂ ਕਿਤੇ ਵੀ ਰੁਕਿਆ ਨੀ, ਹੌਸਲੇ ਨੂੰ ਧਾਰਨ ਕਰਕੇ ਛੇਤੀ ਦੌੜਦਾ ਗਿਆ।
ਰੋਕ ਨ ਟੋਕ ਕਰੀ ਕਿਨਹੂੰ ਪੁਰ ਤਿਆਗਤ ਆਪਣੇ ਪੰਥ ਸਿਧਾਇਓ।
ਭਾਈ ਜੈਤਾ ਕਹਿੰਦਾ ਕਿ ਕਿਸੇ ਨੇ ਵੀ ਰੋਕ ਟੋਕ ਨਾ ਕੀਤੀ ਤੇ ਮੈਂ ਆਪਣੀ ਪੁਰੀ ਦੇ ਵੱਲ ਛੇਤੀ ਹੀ ਦੌੜਦਾ ਗਿਆ।
ਸੋ ਪਸ਼ਚਾਤ ਲਗੇ ਸਭ ਖੋਜਨ ਹੋਤ ਅਚੰਭ ਨਹੀਂ ਜਬ ਪਾਇਓ।
ਕਹਿੰਦਾ ਹੈ ਕਿ ਮੇਰੇ ਪੁਰੀ ਦੇ ਵਿੱਚੋਂ ਨਿਕਲ ਜਾਣ ਤੋਂ ਬਾਅਦ ਉਹ ਜਿਹੜੇ ਸਿਪਾਹੀ ਸਨ ਉਹਨਾਂ ਨੇ ਬੜਾ ਪਛਤਾਵਾ ਕੀਤਾ, ਇਧਰ ਉਧਰ ਉਹਨਾਂ ਨੇ ਲੱਭਿਆ, ਬੜੇ ਚਕਰਤ ਹੋਏ, ਅਚੰਭੇ ਦੇ ਵਿੱਚ ਫਸੇ, ਸੀਸ ਅਚਾਨਕ ਜਾ ਕਿੱਥੇ ਸਕਦਾ।
ਲੇ ਗਮਨਿਓ ਅਨਮਾਨ ਕਰਿਓ ਤਿੰਨ ਤਾਉ ਸਵਾਰਨ ਬ੍ਰਿੰਦ ਚੜਾਇਓ।
ਆਖਰਕਾਰ ਉਹਨਾਂ ਨੇ ਇਹ ਅਨੁਮਾਨ ਲਾਇਆ ਹੈ, ਇਹ ਅੰਦਾਜ਼ਾ ਲਾਇਆ ਹੈ ਕਿ ਕੋਈ ਗੁਰੂ ਦਾ ਸਿੱਖ ਸਤਿਗੁਰਾਂ ਦੇ ਸੀਸ ਨੂੰ ਲੈ ਕੇ ਦੌੜ ਗਿਆ ਹੈ, ਇਸ ਕਰਕੇ ਬਹੁਤੇ ਸਾਰੇ ਜਿਹੜੇ ਢੁੰਡਾਊ ਅਸਵਾਰ ਸਨ ਉਹ ਮੇਰੇ ਪਿੱਛੇ ਚੜ ਕੇ ਆਏ।
ਆਣ ਮਿਲੇ ਮੁਝ ਕੇ ਤਕ ਦੂਰ ਲਖਿਓ ਤਿੰਨ ਕੇ ਮਨ ਮੈਂ ਡਰ ਪਾਇਓ।
ਕਹਿੰਦਾ ਕਿ ਮੈਂ ਪੈਦਲ ਸਾਂ, ਉਹ ਘੋੜਿਆਂ ਤੇ ਅਸਵਾਰ ਸਨ, ਇਸ ਕਰਕੇ ਮੈਨੂੰ ਉਹ ਆਣ ਕੇ ਛੇਤੀ ਹੀ ਮਿਲ ਗਏ। ਜਦੋਂ ਉਹਨਾਂ ਨੂੰ ਮੈਂ ਦੇਖਿਆ ਤੇ ਕਹਿੰਦਾ ਹੈ ਭਾਈ ਜੈਤਾ ਕਿ ਮੇਰਾ ਮਨ ਫਿਰ ਬੜਾ ਡਰੇ।
ਮਾਰਗ ਮੈਂ ਸਕਟੇ ਗਮਨ ਪਿਖੇਕ ਮੈਂ ਸੀਸ ਗੁਰੂ ਕੋ ਟਿਕਾਇਓ।
ਪਰ ਭਾਈ ਜੈਤਾ ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਐਸਾ ਢੋ ਲਾਇਆ ਕਿ ਮੈਂ ਜਿੱਥੇ ਜਾ ਰਿਹਾ ਸੀ ਰਸਤੇ ਦੇ ਵਿੱਚ ਇੱਕ ਬਹੁਤ ਲੰਮੀ ਗੱਡਿਆਂ ਦੀ ਕਤਾਰ ਲੰਘ ਰਹੀ ਸੀ, ਮੈਂ ਝੱਟ ਹੀ ਇੱਕ ਗੱਡੇ ਦੇ ਵਿੱਚ ਸਤਿਗੁਰਾਂ ਦੇ ਸੀਸ ਨੂੰ ਟਿਕਾ ਦਿੱਤਾ, ਭਾਵ ਕੇ ਰੱਖ ਦਿੱਤਾ।
ਸੇ ਅਸਵਾਰ ਵੱਡੇ ਤਰਜ ਅਵਲੋਕਤ ਖੋਜਤ ਜੋ ਨਰ ਪਾਇਓ।
ਉਹ ਜਿਹੜੇ ਘੋੜ ਸਵਾਰ ਸਿਪਾਹੀ ਸਨ ਉਹਨਾਂ ਨੇ ਸਾਰਿਆਂ ਨੂੰ ਬਹੁਤ ਜ਼ਿਆਦਾ ਤਾੜਿਆ, ਜੋ ਵੀ ਆਦਮੀ ਮਿਲਦਾ ਸੀ ਉਹਨੂੰ ਦੇਖਦੇ ਸਨ, ਤਲਾਸ਼ੀ ਕਰਦੇ ਸਨ ਤੇ ਤਾੜਨਾ ਕਰਦੇ ਸਨ।
ਮੋਕੋ ਆਣ ਕਹਿਓ ਥਿਰ ਹੋਵੋ ਦੇਖਤ ਪੇ ਪਟ ਕੋ ਛੁੱਟ ਕਾਇਓ।
ਭਾਈ ਜੈਤਾ ਜੀ ਦੱਸ ਰਹੇ ਨੇ ਕਿ ਮੈਨੂੰ ਉਹਨਾਂ ਨੇ ਆਖਿਆ ਕਿ ਰੁਕ ਜਾ, ਮੈਂ ਉਹਨਾਂ ਦੇ ਗੱਲ ਨੂੰ ਮੰਨ ਕੇ ਰੁਕ ਗਿਆ ਤੇ ਫਿਰ ਮੇਰੇ ਸਾਰੇ ਕੱਪੜੇ ਉਤਾਰ ਕੇ ਉਹਨਾਂ ਨੇ ਮੇਰੀ ਤਲਾਸ਼ੀ ਲਈ।
ਫੇਰ ਲੱਗੇ ਸਕਟੇ ਅਵਲੋਕਨ ਰੋਕ ਖਰੇ ਕਰ ਖੋਜਣ ਲਾਗੇ।
ਭਾਈ ਜੈਤਾ ਜੀ ਕਹਿੰਦੇ ਨੇ ਕਿ ਮੇਰੀ ਤਲਾਸ਼ੀ ਲੈਣ ਤੋਂ ਬਾਅਦ ਫੇਰ ਜਿਹੜੀ ਗੱਡਿਆਂ ਦੀ ਕਤਾਰ ਜਾ ਰਹੀ ਸੀ ਉਹਨਾਂ ਗੱਡਿਆਂ ਨੂੰ ਵੀ ਰੋਕ ਰੋਕ ਕੇ ਦੇਖਣ ਲੱਗੇ ਨੇ, ਖੋਜਣ ਲੱਗੇ ਨੇ। ਉਹਨਾਂ ਦਾ ਅਨੁਮਾਨ ਸੀ ਕਿ ਹੋ ਸਕਦਾ ਇਸ ਸਿੱਖ ਨੇ ਗੱਡੇ ਦੇ ਵਿੱਚ ਸਿਰ ਨੂੰ ਰੱਖ ਦਿੱਤਾ ਹੋਵੇ।
ਪਾਛਲ ਕੋ ਜਬ ਦੇਖਤ ਪੇ ਤਬ ਸੀਸ ਗਇਓ ਜੋ ਹੋਤੇ ਸਭ ਆਗੇ।
ਭਾਈ ਜੈਤਾ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਐਸਾ ਕੌਤਕ ਉਸ ਵੇਲੇ ਵੀ ਦਿਖਾਇਆ ਕਿ ਜਦੋਂ ਪਿਛਲੇ ਪਾਸੇ ਦੇ ਗੱਡਿਆਂ ਨੂੰ ਦੇਖਦੇ ਨੇ ਤੇ ਮੈਂ ਤੇ ਪਿਛਲੇ ਗੱਡੇ ਦੇ ਵਿੱਚ ਹੀ ਸਤਿਗੁਰਾਂ ਦੇ ਸੀਸ ਨੂੰ ਰੱਖਿਆ ਸੀ, ਪਰ ਝੱਟ ਹੀ ਮੇਰੇ ਦੇਖਦਿਆਂ ਹੀ ਉਹ ਜਿਹੜਾ ਸੀਸ ਸੀ ਅਚਾਨਕ ਉੱਡ ਕੇ ਅਗਲੇ ਗੱਡੇ ਦੇ ਵਿੱਚ ਜਾ ਪਿਆ। ਪਰ ਇੱਕ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਉਹ ਜਿਹੜਾ ਸੀਸ ਸੀ ਉਹ ਸਿਰਫ ਮੈਨੂੰ ਦਿਖਾਈ ਦੇ ਰਿਹਾ ਸੀ, ਤੁਰਕਾਂ ਨੂੰ ਸੀਸ ਦਿਖਾਈ ਨਹੀਂ ਸੀ ਦਿੰਦਾ।
ਨਾਹਣ ਪ੍ਰਾਪਤ ਪਾ ਜਬ ਹੂੰ ਤਬ ਅਗਲੇ ਹੇਰਨ ਕੋ ਅਨੁਰਾਗੇ।
ਜਦੋਂ ਪਿਛਲੇ ਗੱਡਿਆਂ ਦੇ ਵਿੱਚੋਂ ਨਾ ਮਿਲਿਆ ਤੇ ਫਿਰ ਅੱਗੇ ਪਾਸੇ ਉਹਨਾਂ ਨੇ ਜਾ ਕੇ ਦੇਖਿਆ।
ਪਾਛਲ ਮੈਂ ਪੁਣ ਆਏ ਗਇਓ ਸਿਰ ਹਾਰ ਪਰੇ ਸੱਠ ਸੋ ਇਮ ਠਾਗੇ।
ਕਵੀ ਜੀ ਲਿਖਦੇ ਨੇ ਕਿ ਸੀਸ ਦੁਬਾਰਾ ਫਿਰ ਪਿਛਲੇ ਗੱਡੇ ਦੇ ਵਿੱਚ ਆ ਗਿਆ, ਇਸ ਤਰੀਕੇ ਦੇ ਨਾਲ ਕਦੇ ਅੱਗੇ ਤੇ ਕਦੇ ਪਿੱਛੇ ਇਸੇ ਤਰ੍ਹਾਂ ਸੀਸ ਫਿਰਦਾ ਰਿਹਾ, ਪਰ ਕਿਸੇ ਵੀ ਤੁਰਕ ਨੂੰ ਸਤਿਗੁਰਾਂ ਦੇ ਸੀਸ ਨੇ ਦਿਖਾਈ ਨਹੀਂ ਦਿੱਤੀ। ਕਵੀ ਜੀ ਲਿਖਦੇ ਨੇ ਕਿ ਮੂਰਖ ਇਸੇ ਤਰੀਕੇ ਦੇ ਨਾਲ ਗੁਰੂ ਦੇ ਮਾਇਆ ਨੇ ਠੱਗ ਲਏ।
ਗੁਰ ਸਿਰ ਇੱਕ ਮੌਕੋ ਦਿਖਤ ਹੈ ਅਪਰ ਨ ਦੇਖਤ ਕੋਏ ਖੋਜ ਹਟੇ ਨਰ ਪੰਥ ਕੋ ਗਮਨੇ ਪੁਰ ਨਿਜ ਸੋਏ।
ਭਾਈ ਜੈਤਾ ਜੀ ਕਹਿੰਦੇ ਨੇ ਕਿ ਸਤਿਗੁਰਾਂ ਦਾ ਸੀਸ ਸਿਰਫ ਮੈਨੂੰ ਹੀ ਦਿਖਾਈ ਦੇ ਰਿਹਾ ਸੀ, ਹੋਰ ਕਿਸੇ ਨੂੰ ਵੀ ਉਹ ਸੀਸ ਦਿਖਾਈ ਨਹੀਂ ਦਿੱਤਾ। ਇਸ ਤਰੀਕੇ ਦੇ ਨਾਲ ਲੱਭ ਕੇ ਥੱਕ ਹਾਰ ਕੇ ਵਾਪਸ ਪੁਰੀ ਦੇ ਵਿੱਚ ਚਲੇ ਗਏ।
ਗਏ ਦੇਖਣ ਤੇ ਰਹਿ ਗਏ ਤਬ ਮੈਂ ਸੀਸ ਸੰਭਾਰ, ਬਸਤਣ ਬਿਖੈ ਲਪੇਟ ਕੇ ਲੀਨੋ ਨਿਜ ਸਿਰ ਤਾਰ।
ਭਾਈ ਜੈਤਾ ਜੀ ਕਹਿੰਦੇ ਨੇ ਕਿ ਜਦੋਂ ਉਹ ਘੋੜ ਸਵਾਰ ਬਹੁਤੀ ਦੂਰ ਚਲੇ ਗਏ, ਭਾਵ ਕੇ ਜਦੋਂ ਨਜ਼ਰਾਂ ਤੋਂ ਓਝਲ ਹੋ ਗਏ, ਤੇ ਫੇਰ ਮੈਂ ਸਤਿਗੁਰੂ ਦੇ ਸੀਸ ਨੂੰ ਸੰਭਾਲਿਆ, ਕੱਪੜੇ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਲਪੇਟ ਕੇ ਫਿਰ ਮੈਂ ਸਤਿਗੁਰਾਂ ਦੇ ਸੀਸ ਨੂੰ ਆਪਣੇ ਸਿਰ ਦੇ ਉੱਤੇ ਰੱਖ ਲਿਆ।
ਸ਼ਮਤ ਪਾਇਓ ਨਹੀਂ ਮਗ ਬਿਖੈ, ਨਿਸਮੈ ਨਹੀਂ ਡਰ ਪਾਏ, ਹੋਏ ਨਿਸ਼ੰਕ ਇੱਕ ਮਨ ਚਲਿਓ, ਹੋਤੋ ਹੁਕਮ ਜਿਸ ਪਾਏ।
ਭਾਈ ਜੈਤਾ ਜੀ ਕਹਿੰਦੇ ਨੇ ਕਿ ਰਸਤੇ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਨੂੰ ਥਕੇਵਾ ਵੀ ਨਾ ਹੋਇਆ, ਤੇ ਮੈਂ ਰਾਤ ਦੇ ਵੇਲੇ ਤੇ ਦਿਨ ਦੇ ਵੇਲੇ ਇਸੇ ਤਰੀਕੇ ਦੇ ਨਾਲ ਚਲਿਆ ਹੀ ਆਇਆ। ਬਗੈਰ ਕਿਸੇ ਸ਼ੰਕਾ ਤੋਂ ਮੈਂ ਆਪਣੇ ਮਨ ਦੇ ਵਿੱਚ ਸਤਿਗੁਰਾਂ ਨੂੰ ਯਾਦ ਕਰਦਾ ਹੋਇਆ ਛੇਤੀ ਹੀ ਇੱਧਰ ਪਹੁੰਚੇ।
ਮੋਹ ਸਮਝ ਆਇਓ ਜਿਮ ਗੁਰੂ, ਬਿਨ ਸ਼ੰਕਾ ਤਿਮ ਕੀਨ, ਭਾਏ ਸਹਾਇਕ ਆਪ ਹੀ ਇੱਕ ਜਸ ਮੋਕੋ ਦੀਨ।
ਹੱਥ ਜੋੜ ਕੇ ਸਾਰਿਆਂ ਨੂੰ ਸੁਣਾ ਕੇ ਭਾਈ ਜੈਤਾ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਜਿਸ ਤਰੀਕੇ ਦੇ ਨਾਲ ਮੈਨੂੰ ਸਮਝਾਇਆ ਸੀ, ਮੈਂ ਉਸੇ ਤਰ੍ਹਾਂ ਕੀਤਾ, ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨੂੰ ਧਾਰਨ ਨਾ ਕੀਤਾ। ਦਰਅਸਲ ਸਤਿਗੁਰੂ ਜੀ ਨੇ ਆਪ ਹੀ ਮੇਰੀ ਸਹਾਇਤਾ ਕੀਤੀ ਹੈ। ਇੱਕ ਜਸ ਮੌਕੋ ਦੇਣ, ਇੱਕ ਜਸ ਜਿਹੜਾ ਇਹਨਾਂ ਸਤਿਗੁਰਾਂ ਦੇ ਸੀਸ ਨੂੰ ਲਿਆਉਣ ਦਾ, ਉਹ ਮੇਰੇ ਹਿੱਸੇ ਦੇ ਵਿੱਚ ਆਇਆ। ਦਰਅਸਲ ਕਿਰਪਾ ਤੇ ਸਾਰੀ ਸਤਿਗੁਰਾਂ ਦੀ।
ਪਹੁੰਚਾਇਓ ਤਹ ਤੇ ਨਿਕਸ, ਰਾਖੇ ਖਰੇ ਅਨੇਕ, ਤਿਲਕ ਜਨੇਊ ਹਿੰਦ ਕੀ ਰਾਖੀ ਸਤਿਗੁਰ ਟੇਕ।
ਭਾਈ ਜੈਤਾ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਂ ਉੱਥੋਂ ਨਿਕਲਿਆ ਤੇ ਅਨੇਕਾਂ ਦੀ ਰੱਖਿਆ ਦੇ ਵਿੱਚੋਂ ਮੈਂ ਸਤਿਗੁਰਾਂ ਦੇ ਸੀਸ ਨੂੰ ਲੈ ਕੇ ਆ ਗਿਆ। ਦੂਸਰੇ ਪਾਸੇ ਤਿਲਕ ਤੇ ਜੰਜੂ ਜੋ ਹਿੰਦੂ ਪਹਿਨਦੇ ਨੇ, ਉਹਨਾਂ ਦੀ ਸਤਿਗੁਰਾਂ ਨੇ ਰੱਖਿਆ ਕੀਤੀ।
ਖਲ ਹਲ ਦਿੱਲੀ ਮੋਹ ਪਰਿਓ, ਮੋਹ ਕੋ ਸੁਧ ਕੁਛ ਨਾ ਹੈ, ਬੂਝੋ ਨੀਕੇ ਕਰ ਤਿਸੈ ਤਹ ਤੇ ਆਏ ਜੋ ਪ੍ਰਾਹੇ।
ਭਾਈ ਜੈਤਾ ਜੀ ਕਹਿੰਦੇ ਨੇ ਕਿ ਬੜੀ ਖਲਬਲੀ ਦਿੱਲੀ ਦੇ ਵਿੱਚ ਮੇਰੇ ਆਉਣ ਤੋਂ ਬਾਅਦ ਮੱਚੀ ਹੋਵੇਗੀ, ਮੋਕੋ ਸੁਧ ਕੁਛ ਨਾ ਹੈ। ਪਰ ਬਾਅਦ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਕੀ ਹੋਇਆ, ਇਸ ਗੱਲ ਦੀ ਮੈਨੂੰ ਕੋਈ ਸੋਝੀ ਨਹੀਂ, ਕੋਈ ਖਬਰ ਨਹੀਂ।
ਕਹਿੰਦਾ ਬੂਝੋ ਨੀਕੇ ਕਰ ਤਿਸੈ ਤਹ ਤੇ ਆਏ ਜੋ ਪ੍ਰਾਹੇ।
ਇਹ ਉਸ ਸਿੱਖ ਨੂੰ ਪੁੱਛਿਓ ਜਿਹੜਾ ਕਿ ਉਥੋਂ ਬਾਅਦ ਦੇ ਵਿੱਚ ਆਵੇਗਾ, ਫੇਰ ਗੱਲ ਦਾ ਪਤਾ ਲੱਗੇਗਾ ਕਿ ਉਸ ਤੋਂ ਬਾਅਦ ਕੀ ਵਾਪਰਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸਕਲ ਕਿਰਿਆ ਕਰ ਪਿਤਾ ਕੀ, ਬ੍ਰਿਧਨ ਜਥਾ ਬਤਾਏ, ਜਹ ਕਹਿ ਸੁਣ ਸੁਣ ਆਏਗੇ ਸਿੱਖ ਮਸੰਦ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਦੀ ਸਾਰੀ ਕਿਰਿਆ ਨੂੰ ਗੋਬਿੰਦ ਰਾਏ ਜੀ ਨੇ ਪੂਰਾ ਕੀਤਾ ਹੈ। ਜਿਸ ਤਰ੍ਹਾਂ ਵੱਡਿਆਂ ਵਡੇਰਿਆਂ ਨੇ ਰੀਤਾਂ ਨੂੰ ਦੱਸਿਆ, ਉਹਨਾਂ ਰੀਤਾਂ ਨੂੰ ਪੂਰਾ ਕੀਤਾ ਗਿਆ। ਸੁਣ ਸੁਣ ਕੇ ਜਿੱਥੋਂ ਕਿੱਥੋਂ ਬਹੁਤੇ ਸਿੱਖ ਤੇ ਮਸੰਦ ਪਹੁੰਚ ਗਏ।
ਬੇਦੀ ਕੁਲ ਤੇ ਹਣ ਮਿਲੇ ਪੱਲੇ ਸੁਣ ਸਭ ਆਏ।
ਬੇਦੀ ਕੁਲ ਜਿਹੜੀ ਕੁਲ ਸਤਿਗੁਰੂ ਨਾਨਕ ਦੇਵ ਜੀ ਦੀ ਹੈ, ਉਹਦੀ ਕੁਲ ਦੇ ਵਿੱਚੋਂ ਵੀ ਪਹੁੰਚੇ ਨੇ। ਇਸ ਤੋਂ ਇਲਾਵਾ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਤ੍ਰਿਹਣ ਕੁਲ ਦੇ ਵਿੱਚ ਅਵਤਾਰ ਨੂੰ ਧਾਰਨ ਕੀਤਾ, ਉਹਨਾਂ ਦੀ ਅਨੁਵਾਈ ਵੀ ਆਏ ਨੇ। ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਭੱਲਿਆਂ ਦੀ ਕੁਲ ਨੂੰ ਭਾਗ ਲਾਇਆ, ਉਹਨਾਂ ਦੇ ਅੱਗੋਂ ਵੀ ਸਾਰੇ ਪਹੁੰਚੇ।
ਬੈਠ ਬੈਠ ਗੁਰ ਕੇ ਨਿਕਟ ਰਹੇ ਸਿਵਰ ਨਿਜ ਪਾਏ,
ਸਾਰੇ ਦੇ ਸਾਰੇ ਗੋਬਿੰਦ ਰਾਏ ਜੀ ਦੇ ਲਾਗੇ ਆਣ ਆਣ ਕੇ ਬਹਿੰਦੇ ਜਾਂਦੇ ਨੇ।
ਸ੍ਰੀ ਨਾਨਕੀ ਮਾਤ ਬਿਰਲਾਪ ਕੀਨ, ਆਸਣ ਡਾਰ ਚਿਤ ਹੋਤ ਕੀਨ।
माता नानकी जी ने बहुत ज्यादा विलाप किया है, अखां दे विचों बहुते सारे दुखी होके हंजू केरे।
तिम गुजरी अत शोक उपाए, नित बहयो द्रिगण ते नीर सो जाए।
जिस तरह माता नानकी जी रोंदे ने, इसे तरीके दे नाल माता गुजरी जी भी बहुत ज्यादा सोग मनाउंदे ने, नित ही उन्हां दी अखां दे विचों भी हंजुआं दा पानी किरदा।
सत गुरु बिराज पेजे मसंद, देहो मात जाए तीरज बिलंद।
सारे सिखां सेवकां दे समेत गोविंद राय जी बाहर ही बैठे सन, उस वेले सतगुरां ने संदेशा भेजा है कि जाओ मातावां नूं जाके वड्डा तीरे दिओ।
गुर सदन शोक हो वंत नाहे, एक रस आनंद में सथित पाहे।
गोविंद राय जी ने हुक्म भेजा है कि गुरु घर दे विच इस तरह दा सोग मनाउणा रता भी योग नहीं है। एक रस आनंद में सथित पाहे, भाव के एक रस आनंद दे विच सतगुरु जी सिरथन अपनी मर्जी दे मुताबक उन्हां ने अपने शरीर दा त्याग कीता है, इस करके सोग किसी भी प्रकार दा कोई मनाया ना जाए।
सुन गए महल देखी सो जाए, कर नमस्कार बैठे सो थाए।
जेड़े सेवक ने ਉਹ ਹੁਕਮ ਨੂੰ ਮੰਨ ਕੇ ਮਹਿਲਾਂ ਦੇ ਵਿੱਚ ਗਏ ਨੇ, ਜਾ ਕੇ ਮਾਤਾਵਾਂ ਨੂੰ ਨਮਸਕਾਰ ਕੀਤੇ।
ਕਰ ਜੋਰ ਕਹਿਓ ਮਾਤਾ ਸੁਣੇ ਹੋ, ਤੁਮ ਉਚਿਤ ਨਾ ਏਤਕ ਸਨੇਹ।
ਜਾ ਕੇ ਕਿਸੇ ਸਿੱਖ ਨੇ ਆਖਿਆ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਕਿ ਮਾਤਾ ਜੀ ਸੁਣੋ ਮੇਰੀ ਅਰਜ ਨੂੰ, ਤੁਹਾਨੂੰ ਇਸ ਤਰੀਕੇ ਦੇ ਨਾਲ ਇਹਨਾਂ ਸਨੇਹ ਦੇ ਨਾਲ ਰੋਣਾ ਸੋਭਾ ਨਹੀਂ ਦਿੰਦਾ।
ਗੁਰ ਤਜਿਓ ਦੇਹ ਵੈ ਕੇ ਸੁਛੰਦ, ਜਗ ਧਰਮ ਰੱਖਿਓ ਹਿੰਦਨ ਬਿਲੰਦ।
ਉਹ ਸਿੱਖ ਜਾ ਕੇ ਮਾਤਾਵਾਂ ਨੂੰ ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਸੁਛੰਦ ਆਪਣੀ ਇੱਛਾ ਦੇ ਮੁਤਾਬਕ ਆਪਣੇ ਸਰੀਰ ਨੂੰ ਛੱਡਿਆ ਹੈ। ਜਗ ਧਰਮ ਰੱਖਿਓ ਹਿੰਦਨ ਬਿਲੰਦ, ਸਤਿਗੁਰਾਂ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਹਿੰਦੂ ਧਰਮ ਦੀ ਦੁਨੀਆਂ ਦੇ ਵਿੱਚ ਰੱਖਿਆ ਕੀਤੀ।
ਤੁਰ ਕੇਸ਼ ਸੀਸ ਦੋਸ਼ ਚੜਾਏ, ਤਨ ਅੰਤ ਸਮਾਂ ਪਹੁੰਚਿਓ ਸੋਆਏ।
ਦਰਅਸਲ ਕਹਿੰਦਾ ਹੈ ਸਿੱਖ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਕਹੇ ਦੇ ਮੁਤਾਬਕ ਉਹਨਾਂ ਦੇ ਸਰੀਰ ਦਾ ਸਮਾਂ ਅਖੀਰਲਾ ਆ ਗਿਆ ਸੀ, ਇਸ ਕਰਕੇ ਉਹਨਾਂ ਨੇ ਆਪਣੇ ਸੀਸ ਦਾ ਜਿਹੜਾ ਕਤਲ ਦਾ ਦੋਸ਼ ਹੈ ਉਹ ਬਾਦਸ਼ਾਹ ਦੇ ਮੱਥੇ ਦੇ ਉੱਤੇ ਲਾਇਆ, ਕਿਉਂਕਿ ਵਾਰ ਵਾਰ ਕਈ ਵਾਰੀ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਵਾਰ ਵਾਰ ਇਹ ਵਚਨ ਕੀਤਾ ਕਿ ਦਰਅਸਲ ਮੇਰੇ ਸਰੀਰ ਦੇ ਅੰਤ ਹੋਣ ਦਾ ਜਿਹੜਾ ਸਮਾਂ ਹੈ ਉਹ ਆ ਗਿਆ, ਜੇ ਮੈਂ ਤੁਹਾਡੇ ਕੋਲ ਹੋਵਾਂਗਾ ਤਾਂ ਵੀ ਸਰੀਰ ਛੁੱਟੇਗਾ, ਤੇ ਜੇਕਰ ਇੱਥੇ ਹਾਂ ਤਾਂ ਵੀ ਸਰੀਰ ਛੁੱਟੇਗਾ, ਪਰ ਮੈਂ ਇਸ ਬਾਦਸ਼ਾਹ ਦੇ ਮੱਥੇ ਦੇ ਉੱਤੇ ਆਪਣੇ ਕਤਲ ਦਾ ਦੋਸ਼ ਲਾਉਣਾ। ਉਸੇ ਗੱਲ ਦਾ ਹੁਣ ਸਿੱਖ ਨੇ ਜ਼ਿਕਰ ਕੀਤਾ ਹੈ ਕਿ ਸਤਿਗੁਰਾਂ ਨੇ ਆਪਣੇ ਸੀਸ ਦਾ ਬਲੀਦਾਨ ਆਪਣੀ ਰਜ਼ਾ ਦੇ ਮੁਤਾਬਕ ਦਿੱਤਾ ਹੈ, ਤੇ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਮੱਥੇ ਦੇ ਉੱਤੇ ਇਹ ਦੋਸ਼ ਚੜਾਇਆ।
ਆਵ ਤਿੰਨ ਸਥਾਨ ਸੁਤ ਕੋ ਬਿਲੋਕ, ਮਨ ਬ੍ਰਿਤੀ ਸ਼ੋਕ ਤੇ ਰਾਖ ਰੋਕ।
ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਭਾਵ ਕੇ ਸਤਿਗੁਰੂ ਤੇਗ ਬਹਾਦਰ ਦੀ ਜਗ੍ਹਾ ਦੇ ਉੱਤੇ ਆਪਣੇ ਸਾਹਿਬਜ਼ਾਦੇ ਨੂੰ ਜਾਣੋ, ਕਿਉਂਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੇ ਵਾਸਤੇ 5 ਪੈਸੇ ਤੇ ਨਾਰੀਅਲ ਵੀ ਭੇਜ ਦਿੱਤਾ ਹੈ।
ਮਨ ਬ੍ਰਿਤੀ ਸ਼ੋਕ ਤੇ ਰਾਖ ਰੋਕ, ਇਸ ਕਰਕੇ ਆਪਣੇ ਮਨ ਨੂੰ ਤੇ ਬ੍ਰਿਤੀ ਨੂੰ ਸੋਗ ਤੋਂ ਰੋਕ ਕੇ ਰੱਖੋ। ਥਿਤ ਹੋ ਤੋ ਨਿਕਟ ਪ੍ਰਾਤਾ ਕਿਰਪਾਲ, ਸੁਣੇ ਪ੍ਰਸੰਗ ਕਹਿਤਾਤ ਕਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ, ਉਸ ਵੇਲੇ ਮਾਤਾ ਗੁਜਰੀ ਜੀ ਦਾ ਜਿਹੜਾ ਭਰਾ ਹੈ ਜਿਹਦਾ ਨਾਮ ਸੀ ਕਿਰਪਾਲ ਚੰਦ, ਉਹ ਵੀ ਲਾਗੇ ਪ੍ਰਸੰਗ ਨੂੰ ਸੁਣ ਲਿਆ ਸੀ। ਉਸ ਵੇਲੇ ਫਿਰ ਮਾਮਾ ਕਿਰਪਾਲ ਜੀ ਝੱਟ ਹੀ ਬੋਲੇ,
ਹੇ ਪਗਨ ਲੇਹੋ ਚਿੱਤ ਮੈਂ ਵਿਚਾਰ, ਨਹੀਂ ਮਿਟੈ ਕਬੋ ਜੋ ਹੋਣ ਹਾਰ।
ਕਿਰਪਾਲ ਜੀ ਸਮਝਾਉਣ ਦਾ ਯਤਨ ਕਰਦੇ ਨੇ ਮਾਤਾ ਗੁਜਰੀ ਜੀ ਨੂੰ, ਕਹਿੰਦੇ ਨੇ ਹੇ ਭੈਣ ਜੀ ਚਿੱਤ ਦੇ ਵਿੱਚ ਵਿਚਾਰ ਕਰਕੇ ਦੇਖ ਲੋ ਕਿ ਜਿਹੜੀ ਹੋਣ ਹਾਰ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਮਿਟ ਨਹੀਂ ਸਕਦੀ।
ਸਤ ਗੁਰੂ ਸਲੋਕ ਲਿਖ ਕੇ ਪਠਾਏ, ਤੇਹ ਅਰਥ ਹਿਰਦੈ ਕਿਉਂ ਨਹੀਂ ਬਸਾਏ। ਕਿਰਪਾਲ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਸਲੋਕ ਉਥੋਂ ਲਿਖ ਕੇ ਭੇਜੇ ਨੇ, ਕਿ ਤੁਸੀਂ ਉਹਨਾਂ ਦੀ ਅਰਥ ਦੀ ਵਿਚਾਰ ਨਹੀਂ ਕੀਤੀ, ਭਾਵ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਜਿਹੜੇ ਸਲੋਕ ਲਿਖੇ ਨੇ ਉਹਨਾਂ ਦੇ ਵਿੱਚ ਇਹੀ ਅਰਥ ਰੱਖਿਆ ਹੋਇਆ। ਇਸ ਕਰਕੇ ਸਤਿਗੁਰਾਂ ਦੇ ਲਿਖੇ ਹੋਏ ਗੁਰਬਾਣੀ ਦੇ ਸਲੋਕਾਂ ਦਾ ਧਿਆਨ ਧਾਰਨ ਕਰੋ। ਤਿੰਨ ਪੁੱਤਰ ਗੁਰੂ ਬਣ ਹੈ ਬਿਲੰਦ, ਜਿਨ ਕੋ ਪ੍ਰਤਾਪ ਦੇਖਤ ਸੁਛੰਦ। ਸਤਿਗੁਰੂ ਤੇਗ ਬਹਾਦਰ ਜੀ ਦਾ ਇਹ ਜੋ ਸਾਹਿਬਜ਼ਾਦਾ ਹੈ, ਇਹੀ ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਬੈਠੇਗਾ। ਜਿਨ ਕੋ ਪ੍ਰਤਾਪ ਦੇਖਤ ਸੁਛੰਦ, ਇਹਨਾਂ ਦਾ ਜਿਹੜਾ ਵੱਡਾ ਪ੍ਰਤਾਪ ਹੈ ਉਹ ਸੁਤੰਤਰ ਹੀ ਦੇਖਿਆ ਜਾਂਦਾ। ਤੇਹ ਪਿਖੋ ਆਪ ਕੀ ਜੈ ਆਨੰਦ, ਪ੍ਰਿਯ ਸਵਣ ਚਕੋਰਨ ਮਨੋ ਚੰਦ। ਕਿਰਪਾਲ ਜੀ ਸਮਝਾਉਂਦੇ ਨੇ ਕਿ ਹੁਣ ਤੁਸੀਂ ਸਾਹਿਬਜ਼ਾਦੇ ਦੇ ਵੱਲ ਦੇਖ ਕੇ ਹੀ ਆਨੰਦ ਨੂੰ ਧਾਰਨ ਕਰੋ। ਪ੍ਰਿਆ ਸਵਣ ਚਕੋਰਨ ਮਨੋ ਚੰਦ, ਮਾਨੋ ਕਿ ਸਾਰਿਆਂ ਦੇ ਇਸ ਤਰ੍ਹਾਂ ਪਿਆਰੇ ਨੇ ਕਿ ਜਿਵੇਂ ਗੋਵਿੰਦ ਰਾਜ ਜੀ ਇੱਕ ਚੰਦਰਮਾ ਹੋਣ ਤੇ ਸਾਰੇ ਦੇ ਸਾਰੇ ਜਿਵੇਂ ਅਸੀਂ ਚਕੋਰ ਹੋਈਏ। ਕਹਿ ਬਾਰ ਬਾਰ ਤੁਮ ਪੈ ਪਠਾਏ, ਹਿਤ ਧਰੋ ਦਿਲਾਸਾ ਦੇਹੋ ਜਾਏ। ਇਸ ਤੋਂ ਇਲਾਵਾ ਕਿਰਪਾਲ ਜੀ ਕਹਿੰਦੇ ਨੇ ਕਿ ਬਹੁਤੀ ਵਾਰੀ ਸਤਿਗੁਰੂ ਤੇਗ ਬਹਾਦਰ ਜੀ ਨੇ ਸੰਦੇਸ਼ੇ ਵੀ ਕੱਲੇ ਕਿ ਦਿਲਾਸਾ ਦਿਓ ਮਾਤਾਵਾਂ ਨੂੰ ਜਾ ਕੇ, ਇਸ ਕਰਕੇ ਤੁਸੀਂ ਕਮ ਸੇ ਕਮ ਸਤਿਗੁਰੂ ਤੇਗ ਬਹਾਦਰ ਦੇ ਬਚਨਾਂ ਨੂੰ ਮੰਨੋ। ਸੁਣ ਦੋਹਣ ਮਾਤ ਚਿਤ ਸ਼ੁਭ ਵਿਚਾਰ, ਤਜ ਸ਼ੋਕ ਦੀਨ ਸੁਤ ਪ੍ਰੇਮ ਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਿਰਪਾਲ ਜੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਿਆਨ ਕੀਤੀਆਂ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਦੋਵਾਂ ਮਾਤਾਵਾਂ ਨੇ ਆਪਣੀ ਮਤ ਨੂੰ ਇਕਾਗਰ ਕੀਤਾ, ਚੰਗੀ ਵਿਚਾਰ ਕਰਕੇ ਸ਼ੋਗ ਨੂੰ ਛੱਡਿਆ ਤੇ ਆਪਣੇ ਪੁੱਤਰ ਗੋਬਿੰਦ ਰਾਏ ਦੇ ਪ੍ਰੇਮ ਨੂੰ ਧਾਰਨ ਕੀਤਾ। ਜਿਮ ਪਾਗ ਬਾਂਧ ਬੇਰੀਤ ਹੋਏ, ਚਹੀ ਅੰਤ ਵਸਤ ਅਨਵਾਏ ਸੋਏ। ਕਿਰਪਾਲ ਜੀ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਦਸਤਾਰਬੰਦੀ ਦੀ ਰਸਮ ਹੋਵੇ, ਇਸ ਕਰਕੇ ਚਾਹੀਦਾ ਕਿ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਹੀ ਇਕੱਤਰ ਕੀਤਾ ਜਾਏ। ਇੱਕ ਥਾਂ ਲੱਭੈ ਤਬ ਮੋਲ ਲੇਹੋ, ਨਾ ਤੇ ਅਪਰ ਨਗਰ ਧਨ ਭੇਜ ਦੇਹੋ। ਜੇਕਰ ਇੱਕ ਜਗ੍ਹਾ ਦੇ ਉੱਤੋਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਤੇ ਉੱਥੋਂ ਮੁੱਲ ਖਰੀਦੀਆਂ ਜਾਣ, ਜੇਕਰ ਲਾਗਿਓ ਚਾਗਿਓ ਚੀਜ਼ਾਂ ਨਹੀਂ ਮਿਲਦੀਆਂ ਤੇ ਫਿਰ ਹੋਰ ਨਗਰਾਂ ਦੇ ਵਿੱਚ ਬਹੁਤਾ ਸਾਰਾ ਧਨ ਦੇ ਕੇ ਮਸੰਦਾਂ ਨੂੰ ਭੇਜਣਾ ਚਾਹੀਦਾ। ਸੁਣ ਸੁਣ ਮਸੰਦ ਪਠ ਦਰਬ ਦੀਨ, ਗਣ ਪਾਗ ਬਸਤਰ ਅਨਵਾਏ ਲੀਨ। ਫਿਰ ਮਸੰਦਾਂ ਨੂੰ ਬਹੁਤਾ ਸਾਰਾ ਧਨ ਦੇ ਕੇ ਭੇਜਿਆ ਗਿਆ ਹੈ। ਗਣ ਪਾਗ ਬਸਤਰ ਅਨਵਾਏ ਲੀਨ, ਦਸਤਾਰ ਤੇ ਇਸ ਤੋਂ ਇਲਾਵਾ ਬਹੁਤੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਸਨ ਜੋ ਕਿ ਲੋੜੀਂਦੀਆਂ ਸਨ, ਉਹਨਾਂ ਨੂੰ ਇਕੱਤਰ ਕੀਤਾ ਗਿਆ। ਬਹੁ ਮੋਲ ਪਸ਼ਮ ਅੰਬਰ ਮੰਗਾਏ, ਪੁਨ ਚੀਰ ਰੇਸ਼ਮੀ ਲੇ ਤਰਾਏ। ਬਹੁਤੇ ਵੱਡ ਮੁੱਲੇ ਜਿਹੜੇ ਪਸ਼ਮੀਨੇ ਦੇ ਕੱਪੜੇ ਸਨ ਉਹਨਾਂ ਨੂੰ ਵੀ ਮੰਗਵਾਇਆ ਗਿਆ ਹੈ। ਇਸ ਤੋਂ ਇਲਾਵਾ ਰੇਸ਼ਮੀ ਕੱਪੜੇ ਵੀ ਬਹੁਤੇ ਸਾਰੇ ਲਿਆ ਲਿਆ ਕੇ ਰੱਖੇ ਗਏ। ਗਣ ਗ੍ਰਾਮ ਦਰਬ ਤੇ ਕ੍ਰਿਤ ਵਿਸਾਲ, ਸਰ ਕਰਾ ਸੇਤ ਕਰ ਸੰਚ ਜਾਲ। ਕਵੀ ਜੀ ਲਿਖਦੇ ਨੇ ਕਿ ਬਹੁਤੇ ਪਿੰਡਾਂ ਦੇ ਵਿੱਚ ਬਹੁਤੀ ਸਾਰੀ ਮਾਇਆ ਨੂੰ ਦੇ ਕੇ ਭੇਜਿਆ ਗਿਆ ਤੇ ਬਹੁਤੇ ਸਾਰੇ ਪਿੰਡਾਂ ਦੇ ਵਿੱਚੋਂ ਬਹੁਤਾ ਸਾਰਾ ਘਿਓ ਖਰੀਦ ਕੇ ਲਿਆਂਦਾ ਹੈ। ਸਰਕਰਾ ਸੇਤ ਕਰ ਸੰਚ ਜਾਲ, ਇਸ ਤੋਂ ਇਲਾਵਾ ਬਹੁਤੀ ਸਾਰੀ ਚਿੱਟੀ ਖੰਡ ਨੂੰ ਇਕੱਤਰ ਕੀਤਾ ਗਿਆ। ਇਤਿਆਦ ਵਸਤ ਸਭ ਤਿਆਰ ਕੀਨ, ਜਿਤਨੀ ਸੋ ਚਾਹੇ ਸੋ ਅਧਿਕ ਲੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਹੋਰ ਵੀ ਸਾਰੀਆਂ ਵਸਤੂਆਂ ਨੂੰ ਤਿਆਰ ਕੀਤਾ ਗਿਆ ਹੈ, ਮੰਗਵਾਇਆ ਗਿਆ ਹੈ। ਜਿਤਨੀ ਸੋ ਚਾਹੇ ਸੋ ਅਧਿਕ ਲੀਨ, ਭਾਵ ਕੇ ਜਿੰਨਾ ਕੁ ਖਰਚ ਦਾ ਅੰਦਾਜ਼ਾ ਲਾਇਆ ਉਹਦੇ ਤੋਂ ਦੁੱਗਣੀਆਂ ਚੌਗਣੀਆਂ ਚੀਜ਼ਾਂ ਲਿਆਂਦੀਆਂ ਗਈਆਂ। ਕਹੀ ਅੰਤ ਬਾਤ ਸੁਣੀ ਅੰਤ ਦੇਸ਼, ਚਾਹੇ ਅੰਤ ਚਿਤ ਆਵਤ ਅਸ਼ੇਸ਼। ਜਿੱਥੇ ਜਿੱਥੇ ਵੀ ਦੂਰ ਦੂਰ ਤੱਕ ਦਸਤਾਰਬੰਦੀ ਦੀ ਗੱਲ ਫੈਲੀ ਹੈ ਤੇ ਸਾਰੇ ਦੇ ਸਾਰੇ ਇਸ ਗੱਲ ਨੂੰ ਸੁਣ ਕੇ ਸਾਰੇ ਪਹੁੰਚ ਰਹੇ ਨੇ ਆਨੰਦਪੁਰ ਦੇ ਵਿੱਚ। ਸੇਵਕ ਮਸੰਦ ਹੋਇਆ ਹੈ ਸੋ ਤਿਆਰ, ਬਹੁ ਮੋਲ ਲੇਤ ਦਸਤਾਰ ਚਾਰ। ਸੇਵਕ ਤੇ ਮਸੰਦ ਜਿੰਨੇ ਪ੍ਰਮੁੱਖ ਨੇ
ਉਹ ਸਾਰੇ ਦੇ ਸਾਰੇ ਤਿਆਰ ਹੁੰਦੇ ਨੇ ਆਪੋ ਆਪਣੇ ਵੱਲੋਂ ਉਹਨਾਂ ਸਾਰਿਆਂ ਨੇ ਬਹੁਤੀਆਂ ਸਾਰੀਆਂ ਸੁੰਦਰ ਦਸਤਾਰਾਂ ਲਿਆਂਦੀ।
ਸੰਗਤ ਬਟੋਰ ਮਹਿਮਾ ਸੁਣਾ ਹੈ ਗੁਰ ਬੈ ਨਵੀਨ ਅਬ ਅਪੀਕੇਖ ਤਾਹੇ।
ਜਿਹੜੇ ਮਸੰਦ ਨੇ ਉਹਨਾਂ ਨੇ ਬਹੁਤੀ ਸਾਰੀ ਮਹਿਮਾ ਨੂੰ ਸੁਣਾ ਕੇ ਬਹੁਤੀ ਸਾਰੀ ਸਿੱਖ ਸੰਗਤ ਨੂੰ ਇਕੱਤਰ ਕੀਤਾ ਹੈ। ਸਾਰੀ ਸੰਗਤ ਨੂੰ ਮਸੰਦਾਂ ਨੇ ਇਹ ਗੱਲ ਸੁਣਾਈ ਹੈ ਗੁਰ ਬੈ ਨਵੀਨ ਅਭੀ ਖੇਕ ਤਾਂ ਹੈ, ਭਾਵ ਕੇ ਨਵੀਂ ਉਮਰ ਦੇ ਜਿਹੜੇ ਸਤਿਗੁਰੂ ਨੇ ਉਹਨਾਂ ਦਾ ਤਿਲਕ ਹੋਣਾ ਹੈ, ਉਹਨਾਂ ਦੇ ਦਸਤਾਰ ਵੱਜਣੀ।
ਬਹੁ ਮੇਲ ਹੋਏ ਹੈ ਪੂਰੇ ਆਨੰਦ ਮਿਲ ਚਲੋ ਸ਼ੀਘਰ ਉਤਸਵ ਬਿਲੰਦ।
ਮਸੰਦ ਸੰਗਤਾਂ ਨੂੰ ਪ੍ਰੇਰਣਾ ਦਿੰਦੇ ਨੇ ਕਿ ਬਹੁਤ ਸਾਰਾ ਸੰਗਤ ਦਾ ਆਨੰਦਪੁਰ ਦੇ ਵਿੱਚ ਇਕੱਠ ਹੋਣਾ ਹੈ, ਇਸ ਕਰਕੇ ਬਹੁਤ ਵੱਡਾ ਉਤਸਵ ਹੋਣਾ ਹੈ, ਸ਼ੀਘਰਤਾ ਦੇ ਨਾਲ ਸਾਰਿਆਂ ਨੂੰ ਜਾਣਾ ਚਾਹੀਦਾ।
ਚੌਹ ਦਿਸ਼ਨ ਤੇ ਸਿੱਖ ਸੁਣ ਸੁਣ ਤੁਰੰਤ ਨਹੀਂ ਕਰਤ ਬਿਲਮ ਆਵਨ ਕਰੰਤ।
ਕਵੀ ਜੀ ਲਿਖਦੇ ਨੇ ਕਿ ਚਾਰੇ ਦਿਸ਼ਾਵਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖਾਂ ਸੇਵਕਾਂ ਨੇ ਸੁਣਿਆ ਤੁਰੰਤ ਹੀ ਦੇਰੀ ਨੂੰ ਛੱਡ ਕੇ ਉਹ ਆਨੰਦਪੁਰ ਦੇ ਵਿੱਚ ਪਹੁੰਚਣ ਲੱਗੇ।
ਮਗ ਮੈਂ ਬਹੀਰ ਸੰਗਤ ਵਿਸਾਲ ਮਿਲ ਬ੍ਰਿੰਦ ਬ੍ਰਿੰਦ ਪਹੁੰਚੇ ਉਤਾਲ।
ਰਸਤੇ ਦੇ ਵਿੱਚ ਬਹੁਤੀਆਂ ਸਾਰੀਆਂ ਬਹੀਰਾਂ ਆਉਂਦੀਆਂ ਨੇ, ਬਹੁਤੇ ਸਾਰੇ ਟੋਲਿਆਂ ਦੇ ਟੋਲੇ ਸਿੱਖਾਂ ਤੇ ਸੇਵਕਾਂ ਦੇ ਇੱਕ ਦੂਜੇ ਦੇ ਨਾਲ ਮਿਲਦੇ।
ਬਹੁ ਪੀਰ ਅਨੰਦਪੁਰ ਮਿਲਤ ਜਾਤ ਸਿੱਖ ਮਿਲੇ ਪਰਸ ਪਰ ਕਰੇ ਬਾਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਅਨੰਦਪੁਰ ਨਗਰੀ ਦੇ ਵਿੱਚ ਸੰਗਤਾਂ ਦੀ ਬਹੁਤੀ ਜ਼ਿਆਦਾ ਭੀੜ ਜਮ੍ਹਾਂ ਹੋ ਰਹੀ ਹੈ, ਪਰਸ ਪਰ ਸਿੱਖ ਸੇਵਕ ਇੱਕ ਦੂਜੇ ਦੇ ਨਾਲ ਮਿਲ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਜੋ ਸਾਕਾ ਵਰਤਾਇਆ ਹੈ ਉਸ ਦਾ ਬਿਆਨ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠਿਆ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਆ ਕਰਨੋ ਨੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡੇ ਮਨਾਂ ਤੇ ਵਸਾਉਣਾ। ਯੁੱਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੇ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।